ਸਰਦਾਰੀਆਂ ਖੱਟੇ ਵਾਲਾ ਅੰਮ੍ਰਿਤ ਪੀ। ਸਾਡੀ ਝੋਲੀ ਦੇ ਵਿੱਚ ਉਹ ਅੰਮ੍ਰਿਤ ਦੀ ਦਾਤ ਪਾਈ, ਸਾ ਸੰਗਤ ਜਿਸ ਅੰਮ੍ਰਿਤ ਨੂੰ ਦੇਵਤੇ ਵੀ ਤਰਸ ਦੇਣੇ, ਕੋਈ ਪਹਿਚਾਣ ਲਵੇ, ਕੋਈ ਪਹਿਚਾਣ ਲਵੇ, ਜੋ ਵਿਸਾਖੀ ਦੇ ਦਿਹਾੜੇ ਸਾਨੂੰ ਗਰੀਬਾਂ ਨੂੰ, ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਉਹ ਅਨਮੋਲ ਅੰਮ੍ਰਿਤ ਦੀ ਦਾਤ ਸਤਿਗੁਰ ਝੋਲੀ ਪਾ ਗਏ, ਕਹਿੰਦੇ ਐਸੀ ਰੂਹ ਫੂਕੀ, ਐਸੀ ਬਖਸ਼ਿਸ਼ ਕੀਤੀ, ਐਸੇ ਚੋਜ ਕੀਤੇ, ਆ ਜਿਹੜੇ ਕਵੀ ਨੇ ਪੰਕਤੀਆਂ ਲਿਖੀਆਂ ਤੁਸੀਂ ਸਰਵਣ ਕੀਤੀਆਂ, ਸਤਿਗੁਰ ਜੀ ਦੇ ਚੋਜ ਕਿ ਚਿੜੀਓ ਬਾਜ ਤੁੜਾਏ। ਸਾ ਸੰਗਤ ਸ਼ਾਹੀ ਬਾਜਾਂ ਨੂੰ ਚਿੜੀਆਂ ਤੋਂ ਤੁੜਵਾ ਦੇਣਾ ਇਹ ਸਤਿਗੁਰ ਜੀ ਦਾ ਹੀ ਕੰਮ ਸੀ। ਔਰ ਅਗਲੀ ਪੰਕਤੀ ਤੱਕੜੀਆਂ ਤੋਲਣ ਵਾਲਿਆਂ ਨੂੰ, ਹੱਲ ਚਲਾਉਣ ਵਾਲਿਆਂ ਨੂੰ ਮੇਰੇ ਪਾਤਸ਼ਾਹ ਜੀ ਨੇ ਐਸੇ ਐਸੇ ਜਰਨੈਲਾਂ ਦਾ ਸਾਹਮਣਾ ਕਰਨਾ ਸਿਖਾ ਦਿੱਤਾ ਕਿ ਸਵਾ ਸਵਾ ਲੱਖ ਨਾਲ ਜਿਹੜੇ ਬੰਦੇ ਸਾਰਾ ਦਿਨ ਤੱਕੜੀਆਂ ਤੋਲਦੇ ਸਨ, ਹੱਲ ਚਲਾਉਣਾ ਅਤੇ ਜਰਨੈਲਾਂ ਦੇ ਸਾਹਮਣੇ ਟਾਕਰੇ 'ਤੇ ਲਿਆ ਕੇ ਉਹਨਾਂ ਨੂੰ ਖੜ੍ਹਾ ਕਰ ਦਿੱਤਾ। ਕਿਹਦੀ ਸ਼ਕਤੀ? ਅੰਮ੍ਰਿਤ ਦੀ ਸ਼ਕਤੀ। ਕੋਈ ਨਾ ਅੱਜ ਤੱਕ ਕਰ ਸਕਿਆ, ਪਰ ਇੱਕ ਕੇਵਲ ਅਤੇ ਕੇਵਲ ਇੱਕ ਵਾਰੀ ਪਿਆਰ ਨਾਲ ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਐਡੀ ਬਖਸ਼ਿਸ਼ ਕੀਤੀ, ਇੰਨੀਆਂ ਰਹਿਮਤਾਂ ਕੀਤੀਆਂ, ਨਾਲੀਆਂ ਦੇ ਕੀੜਿਆਂ ਨੂੰ ਸਰਦਾਰੀਆਂ ਬਖਸ਼ੀਆਂ। ਆ ਕਦੇ ਵਿਚਾਰ ਕਰਿਆ ਕਰੋ ਕੀ ਹਾਲਤ ਸੀ ਉਸ ਵੇਲੇ ਦੀ। ਸ਼ੂਦਰ ਸ਼ੂਦਰ ਕਹਿ ਕਹਿ ਕੇ ਜਿਹਦੇ ਕੋਲੋਂ ਕਿਸੇ ਨੇ ਲੰਘ ਜਾਣਾ, ਕਿਸੇ ਨੀਵੀਂ ਜਾਤ ਵਾਲੇ ਨੇ, ਮੇਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਰਦਾਰੀਆਂ ਬਖਸ਼ੀਆਂ। ਉਹ ਵਿਅਕਤੀ ਜਿਹੜੇ ਸੁਪਨਿਆਂ ਦੇ ਵਿੱਚ, ਸਾਧ ਸੰਗਤ ਕੋਈ ਭੈੜਾ ਸੁਪਨਾ ਉਹਨਾਂ 'ਤੇ ਡਰ ਜਾਂਦੇ ਸਨ, ਉਹਨਾਂ ਵਿੱਚ ਅੰਮ੍ਰਿਤ ਦੀ ਐਸੀ ਸ਼ਕਤੀ ਫੂਕੀ ਕਿ ਜਦੋਂ ਉਹ ਸਾਹਮਣੇ ਆਉਣਾ ਤੇ ਲੱਖਾਂ ਨਾਲ ਲੜਨ ਦਾ। ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇਰੇ ਅੰਮ੍ਰਿਤ ਦੀਆਂ ਬਖਸ਼ਿਸ਼ਾਂ। ਮਹਾਰਾਜ ਦੇ ਉਸ ਵੇਲੇ ਦੇ ਬਚਨ ਜੇ, ਜਿਨ ਕੀ ਜਾਤ ਬਰਣ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਆਖੋ ਸਤਨਾਮ। ਸ਼ੁਕਰਾਨਾ ਕਰਿਆ ਕਰੋ ਪਾਤਸ਼ਾਹ, ਤੇਰੀਆਂ ਸਰਦਾਰੀਆਂ ਅਸੀਂ ਭੋਗ ਰਹੇ ਹਾਂ। ਸਾਧ ਸੰਗਤ ਉਸ ਵੇਲੇ ਦੀ, ਜਦੋਂ ਲੱਖਾਂ ਨਾਲ ਲੜਾਉਣ ਦੀ ਸਮਰੱਥਾ ਮੇਰੇ ਪਾਤਸ਼ਾਹ ਜੀ ਨੇ ਬਖਸ਼ੀ, ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਸੂਰਜ ਪ੍ਰਕਾਸ਼ 'ਚ ਪੰਕਤੀਆਂ ਜੇ ਕਹਿੰਦੇ ਮੇਰੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕਹੇ ਸੀ ਕਿ ਮੈਂ ਐਸਾ ਬੇੜਾ ਬਣਾ ਦਿੱਤਾ ਹੈ। ਸ੍ਰੀ ਮੁਖ ਤੇ ਕਹਿ ਪੁਨ ਸਮਝਾਇਓ, ਹਮਨੇ ਉੱਤਮ ਪੰਥ ਚਲਾਇਓ। ਐਸਾ ਮੈਂ ਬੇੜਾ ਬਣਾਇਆ, ਐਸਾ ਉੱਤਮ ਪੰਥ ਚਲਾਇਆ ਭਈ, ਤਿਸ ਜਹਾਜ਼ ਪਰ ਚੜ੍ਹੇ ਜੋ ਆਏ, ਕੀਟੀ ਤੇ ਗਜੰਦ ਬਣ ਜਾਏ। ਜਿਹੜਾ ਇਹ ਬੇੜੇ ਚੜ੍ਹ ਜਾਵੇ, ਇਹ ਜਹਾਜ਼ੇ ਚੜ੍ਹ ਜਾਵੇ, ਭਾਵ ਖੰਡੇ ਬਾਟੇ ਦਾ ਅੰਮ੍ਰਿਤ ਪੀ ਲਵੇ, ਕਹਿੰਦੇ ਕੀੜੀ ਤੇ ਗਜੰਦ ਬਣ ਜਾਏ। ਕੀੜੀ ਤੋਂ ਗਜੰਦ ਕਹਿੰਦੇ ਹਾਥੀ ਨੂੰ, ਕੀੜੀ ਤੋਂ ਹਾਥੀ ਬਣਨ ਦੀ ਸਮਰੱਥਾ। ਤੇ ਖੀਰ ਤੇ ਕਹਿੰਦੇ ਜੇ ਸਿਆਲ ਸਮ ਸਭ ਤੇ ਡਰੇ, ਸਿਆਲ ਆਖਿਆ ਗਿੱਦੜ ਨੂੰ, ਕਹਿੰਦੇ ਜੇ ਗਿੱਦੜਾਂ ਵਾਂਗੂ ਸਾਰਿਆਂ ਤੋਂ ਡਰਨ ਦੀ ਆਦਤ ਏ, ਕਹਿੰਦੇ ਬਣੇ ਸਿੰਘ, ਸਿੰਘ ਨਾਮ ਜੋ ਧਰੇ, ਉਹ ਸ਼ੇਰ ਬਣ ਜਾਂਦਾ ਜਿਹਦੇ ਨਾਮ ਦੇ ਮਗਰ ਸਿੰਘ ਲੱਗ ਜਾਵੇ। ਆਓ ਅਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਪੀ ਕੇ ਮੇਰੇ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ, ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ। ਨਾਲੇ ਵਚਨ ਉਚਾਰਨ ਕੀਤੇ, ਚਿੜੀਆਂ ਤੋਂ ਮੈਂ ਬਾਜ ਤੁੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਆਖੋ ਸਤਨਾਮ। ਸਾਧ ਸੰਗਤ ਜੀ, ਇਤਿਹਾਸ 'ਚ ਜ਼ਿਕਰ ਆਉਂਦਾ ਕਲਗੀਧਰ ਪਾਤਸ਼ਾਹ ਨਿਰਾ ਉਚਾਰਨ ਨਹੀਂ ਕੀਤਾ, ਅੰਬਾਲੇ ਦੀ ਧਰਤੀ 'ਤੇ ਅੰਬਾਲੇ ਦੇ ਬਾਦਸ਼ਾਹ ਦੇ ਘਰ ਚਰਨ ਪਾਏ ਮਹਿਲਾਂ 'ਚ, ਔਰ ਜਦੋਂ ਉਸ ਬਾਦਸ਼ਾਹ ਨੇ ਅੰਬਾਲੇ ਦੇ ਮੇਰੇ ਪਾਤਸ਼ਾਹ ਜੀ ਨੇ ਜਦੋਂ 4-5 ਦਿਨ ਉੱਥੇ ਟਿਕਾਣਾ ਕੀਤਾ, ਅਤੇ ਅੰਬਾਲੇ ਦਾ ਰਾਜਾ ਸਤਿਗੁਰੂ ਜੀ ਨੂੰ ਰੋਜ਼ ਆਪਣੀ ਕੋਈ ਨਾ ਕੋਈ ਨਵੀਂ ਚੀਜ਼ ਦਿਖਾਉਂਦਾ ਹੈ, ਕਿਉਂਕਿ ਸਾਡੇ ਵੀ ਘਰ ਜਦੋਂ ਕੋਈ ਪ੍ਰਾਹੁਣਾ ਆਵੇ, ਅਸੀਂ ਵੀ ਕੋਈ ਨਵੀਂ ਚੀਜ਼ ਬਣਾਈ ਹੋਵੇ, ਆਮ ਉਚੇਚੇ ਤੌਰ 'ਤੇ ਦਿਖਾਈ ਜਾਂਦੀ ਹੈ ਆਉਣ ਵਾਲੇ ਪ੍ਰਾਹੁਣੇ ਨੂੰ। ਅਤੇ ਜਦੋਂ ਇਸ ਰਾਜੇ ਦੇ ਘਰ ਅੰਬਾਲੇ ਦੇ ਕਲਗੀਧਰ ਪਾਤਸ਼ਾਹ ਜੀ ਨੇ 5-6 ਦਿਨ ਟਿਕਾਣਾ ਕੀਤਾ, ਅਤੇ ਇਹ ਅੰਬਾਲੇ ਦਾ ਰਾਜਾ ਕਦੀ ਕੋਈ ਚੀਜ਼ ਦਿਖਾਵੇ, ਤੇ ਤੀਸਰੇ ਕਿ ਚੌਥੇ ਦਿਨ ਸਤਿਗੁਰੂ ਜੀ ਨੂੰ ਆਪਣੇ ਨਾਲ ਆਪਣਾ ਇਹਨੇ ਚਿੜੀਆ ਘਰ ਬਣਾਇਆ ਸੀ ਉਹਦੇ ਵਿੱਚ ਲੈ ਗਿਆ। ਚਿੜੀਆ ਘਰ ਦੇ ਵਿੱਚ ਸਾਧ ਸੰਗਤ ਕਈ ਐਸੇ ਪੰਛੀ ਕਈ ਐਸੇ ਜੀਵ ਜਿਹੜੇ ਅਲੱਗ ਅਲੱਗ ਜਗ੍ਹਾ 'ਤੇ ਪਾਏ ਜਾਂਦੇ ਨੇ, ਰਾਜਿਆਂ ਨੂੰ ਅਲੱਗ ਅਲੱਗ ਸ਼ੌਂਕ ਹੁੰਦੇ ਨੇ। ਇਹਨੇ ਚਿੜੀਆ ਘਰ ਬਣਾਇਆ ਸੀ ਕਿ ਅਲੱਗ ਅਲੱਗ ਦੇਸ਼ਾਂ ਤੋਂ ਪਾਏ ਜਾਣ ਵਾਲੇ ਪੰਛੀ ਇੱਕੋ ਜਗ੍ਹਾ ਇਹਨੇ ਇਕੱਤਰ ਕੀਤੇ ਸਨ ਅਤੇ ਸਤਿਗੁਰੂ ਜੀ ਨੂੰ ਬੜੇ ਚਾਅ ਨਾਲ ਦਿਖਾਵੇ, ਕਿਤੇ ਕੋਈ ਬੱਬਰ ਸ਼ੇਰ ਏ, ਕਿਤੇ ਕੋਈ ਵੱਖਰੀ ਨਸਲ ਦਾ ਹਿਰਨ। ਦਿਖਾਉਂਦਿਆਂ ਦਿਖਾਉਂਦਿਆਂ ਇੱਕ ਐਸੀ ਜਗ੍ਹਾ 'ਤੇ ਆਏ ਜਿੱਥੇ ਇਸ ਰਾਜੇ ਨੇ 10-12 ਬਾਜ਼ ਪਾਲੇ ਹੋਏ ਸਨ, ਔਰ ਉਹ ਵੀ ਸ਼ਾਹੀ ਬਾਜ਼। ਇਤਿਹਾਸ 'ਚ ਆਉਂਦਾ ਸ਼ਾਹੀ ਬਾਜ਼, ਇੱਕ ਆਮ ਬਾਜ਼ ਹੁੰਦੇ ਨੇ, ਇੱਕ ਵੱਖਰੀ ਨਸਲ ਦੇ ਬਾਜ਼ ਹੁੰਦੇ ਨੇ ਜਿਨ੍ਹਾਂ ਨੂੰ ਖਾਸ ਤੌਰ 'ਤੇ ਟ੍ਰੇਨਡ ਕਰਕੇ, ਕਹਿੰਦੇ ਇਹ ਅੰਬਾਲੇ ਦੇ ਰਾਜੇ ਨੇ ਚੰਗੇ ਟ੍ਰੇਨਡ ਸਿਖਾਏ ਹੋਏ ਸ਼ਾਹੀ ਬਾਜ਼ ਆਪਣੇ ਪਾਲੇ ਹੋਏ ਸਨ। ਅਤੇ ਜਦੋਂ ਇਹ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਬਾਜ਼ ਦਿਖਾ ਰਿਹਾ ਸੀ ਨਾ, ਅਤੇ ਇਹਦੇ ਮਨ ਵਿੱਚ ਇੱਕ ਫੁਰਨਾ ਬਣ ਗਿਆ, ਭੈੜਾ ਮਨ 'ਚ ਇਹ ਫੁਰਨਾ ਬਣਿਆ ਕਿ ਕਲਗੀਧਰ ਪਾਤਸ਼ਾਹ ਜੀ ਕੋਲ ਇੱਕ ਬਾਜ਼ ਏ ਅਤੇ ਦੁਨੀਆ ਇਹਨਾਂ ਨੂੰ ਬਾਜਾਂ ਵਾਲਾ ਕਹਿੰਦੀ ਏ। ਆਖੋ ਸਤਨਾਮ, ਦੁਨੀਆ ਇਹਨਾਂ ਨੂੰ ਬਾਜਾਂ ਵਾਲਾ ਕਹਿੰਦੀ ਏ ਅਤੇ ਇਹਨਾਂ ਕੋਲ ਇੱਕ ਬਾਜ਼ ਅਤੇ ਫੁਰਨਾ ਇਹ ਬਣਿਆ ਕਿ ਮੇਰੇ ਕੋਲ ਤਾਂ 10-12 ਬਾਜ਼ ਨੇ, ਜੇ ਇਹਨਾਂ ਨੂੰ ਬਾਜਾਂ ਵਾਲੇ ਕਹਿੰਦੀ ਏ ਤਾਂ ਮੈਂ ਘੱਟ ਤਾਂ ਨਹੀਂ। ਇਹ ਫੁਰਨੇ ਨੂੰ ਇਹਨੇ ਅਮਲੀ ਰੂਪ ਦੇਣ ਵਾਸਤੇ ਕਿ ਲੋਕੀ ਲੋਕਾਂ ਤੱਕ ਮੇਰੀ ਗੱਲ ਵੀ ਪਹੁੰਚੇ ਕਿ ਮੈਂ ਵੀ ਬਾਜ਼ ਪਾਲੇ ਨੇ। ਸਾਧ ਸੰਗਤ, ਇਹਨੇ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗਾ ਪਾਤਸ਼ਾਹ ਤੁਹਾਡੇ ਕੋਲ ਵੀ ਇੱਕ ਬਾਜ਼ ਏ ਅਤੇ ਮੇਰੇ ਕੋਲ ਵੀ 10-12 ਬਾਜ਼ ਨੇ, ਕਿਉਂ ਨਾ ਹੋਵੇ ਇਹਨਾਂ ਬਾਜ਼ਾਂ ਦਾ ਆਪਸ ਵਿੱਚ ਘੋਲ ਕਰਾ ਲਈਏ। ਆਖੋ ਸਤਨਾਮ, ਇਹਨਾਂ ਬਾਜ਼ਾਂ ਦੀ ਲੜਾਈ ਕਰਾਈਏ, ਵੇਖੀਏ ਕਿਹੜਾ ਬਾਜ਼ ਕਿਹਦੇ ਬਾਜ਼ ਜਿੱਤਦੇ ਨੇ। ਅੰਦਰ ਇੱਕ ਭੈੜੀ ਮਿਸਨਾਪਨ ਛੁਪਿਆ ਸੀ ਕਿ ਕਿਸੇ ਤਰ੍ਹਾਂ ਜੇ ਬਾਜ਼ਾਂ ਦੇ ਵਿੱਚੋਂ ਕੋਈ ਬਾਜ਼ ਹਾਰੇ, ਜੇ ਕਲਗੀਧਰ ਦਾ ਬਾਜ਼ ਹਾਰ ਗਿਆ ਤਾਂ ਇਹਨਾਂ ਨੂੰ ਨੀਵੇਂ ਦਿਖਾ ਦਿਆਂਗਾ। ਗੌਰ ਕਰਿਓ ਸਾਰੇ ਮੇਰੇ ਪਾਤਸ਼ਾਹ, ਦਿਲਾਂ ਦੀਆਂ ਪੜਨ ਵਾਲੇ, ਅੰਦਰ ਦੀਆਂ ਬੁੱਝਣ ਵਾਲੇ, ਵੇਖ ਲਿੱਤਾ ਕਿ ਇਹ ਕਿੱਥੇ ਖੜਾ ਏ, ਹਿਰਦੇ ਦੀ ਪੱਟੀ ਪੜ ਲਿੱਤੀ ਕਿ ਹਿਰਦੇ 'ਤੇ ਹੋਮੇ ਆ ਕੇ ਬਹਿ ਗਈ ਏ ਕਿ ਇਹਨਾਂ ਕੋਲ ਇੱਕ ਬਾਜ਼ ਤਾਂ ਕੀ ਹੋਇਆ, ਮੇਰੇ ਕੋਲ ਤਾਂ ਫਿਰ 10-12 ਬਾਜ਼ ਨੇ। ਪਰ ਇੱਕ ਗੱਲ ਯਾਦ ਰੱਖਿਓ, ਕਲਗੀਧਰ ਕੌਣ ਨੇ? ਭਾਈ ਗੁਰਦਾਸ ਜੀ ਆਖਦੇ ਵੈ, ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰਚੇਲਾ, ਯੋਧਿਆਂ 'ਚੋਂ ਤੇਰੇ ਵਰਗਾ ਯੋਧਾ ਕੋਈ ਨਹੀਂ, ਲਿਖਾਰੀਆਂ 'ਚੋਂ ਤੇਰੇ ਵਰਗਾ ਲਿਖਾਰੀ ਕੋਈ ਨਹੀਂ, ਰਾਜਿਆਂ 'ਚੋਂ ਤੇਰੇ ਵਰਗਾ ਰਾਜਾ ਕੋਈ ਨਹੀਂ, ਦੁਨੀਆ ਦਾ ਕੋਈ ਗੁਣ ਐਸਾ ਨਹੀਂ ਜਿਹੜਾ ਕਲਗੀਧਰ 'ਚ ਨਾ ਹੋਵੇ। ਜਦੋਂ ਰਾਜੇ ਨੇ ਇਹ ਗੱਲ ਅੱਗੇ ਰੱਖੀ ਤਾਂ ਮੇਰੇ ਸਤਿਗੁਰਾਂ ਨੇ ਪੱਟੀ ਪੜ੍ਹ ਲਿੱਤੀ ਕਿ ਚਾਹੁੰਦਾ ਕੀ ਏ, ਅਤੇ ਜੇ ਨਾ ਲੜਾਉਂਦੇ ਤਦ ਵੀ ਗੱਲ ਮਾੜੀ ਸੀ, ਅਤੇ ਸਤਿਗੁਰਾਂ ਨੇ ਦ੍ਰਿਸ਼ਟੀ ਨਾਲ ਕੀ ਵੇਖਿਆ, ਕੋਲ ਹੀ ਪਰਲੇ ਪਾਸੇ ਇੱਕ ਪਿੰਜਰੇ ਦੇ ਵਿੱਚ ਸਾਧ ਸੰਗਤ ਚਿੜੀਆਂ ਦਾਣਾ ਚੁਗ ਰਹੀਆਂ ਸਨ। ਚਿੜੀਆਂ ਨੂੰ ਦਾਣਾ ਚੁਗਦਿਆਂ ਵੇਖ ਕੇ ਮੇਰੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਰਾਜਣ ਕੀ ਕਹਿੰਦਾ? ਕਹਿਣ ਲੱਗਾ ਪਾਤਸ਼ਾਹ ਜੀ, ਸਮਾਂ ਵੀ ਹੈਗਾ, ਤੁਹਾਡੇ ਕੋਲ ਵੀ ਬਾਜ਼ ਏ ਅਤੇ ਮੇਰੇ ਕੋਲ ਵੀ 10-12 ਬਾਜ਼ ਨੇ, ਕਿਉਂ ਨਾ ਹੋਵੇ ਇਹਨਾਂ ਬਾਜ਼ਾਂ ਦਾ ਘੋਲ ਕਰਾ ਦਈਏ। ਅਤੇ ਪਾਤਸ਼ਾਹ ਕਹਿਣ ਲੱਗੇ, ਰਾਜਨ ਬਾਜ਼ਾਂ ਨਾਲ ਬਾਜ਼ ਲੜਾਏ 'ਤੇ ਕੀ ਮਜ਼ਾ ਹੋਇਆ, ਮਜ਼ਾ ਤਾਂ ਇਸ ਵਿੱਚ ਕਿ ਤੇਰੇ ਵੱਲੋਂ ਤੇਰੇ ਬਾਜ਼ ਲੜਨ ਅਤੇ ਸਾਡੇ ਵੱਲੋਂ ਆ ਚਿੜੀਆਂ ਲੜਨਗੀਆਂ। ਆਖੋ ਸਤਨਾਮ। ਮਹਾਂਪੁਰਖ ਬਚਨ ਕਰਦੇ ਸਨ ਕਿ ਹਨੇਰੇ 'ਚ ਤਾਂ ਦੀਵਾ ਹਰ ਕੋਈ ਬਾਲ ਲੈਂਦਾ, ਕਹਿੰਦੇ ਮਰਦ ਉਹ ਜਿਹੜਾ ਹਨੇਰੀ 'ਚ ਦੀਵਾ ਬਾਲੇ, ਕਮਰੇ 'ਚ ਤਾਂ ਹਰ ਕੋਈ ਬਾਲ ਲੈਂਦਾ ਬਾਰ ਬਾਰ। ਕਹਿੰਦੇ ਜੇ ਬਾਜ਼ਾਂ ਨਾਲ ਬਾਜ਼ਾਂ ਦਾ ਘੋਲ ਤਾਂ ਕੀ ਮਜ਼ਾ ਆਏਗਾ, ਰਾਜਣ ਕਿਉਂ ਨਾ ਹੋਵੇ ਤੇਰੇ ਵੱਲੋਂ ਤੇਰੇ ਬਾਜ਼ ਸਾਡੇ ਵੱਲੋਂ ਆ ਚਿੜੀਆਂ। ਅਤੇ ਰਾਜਾ ਬੜਾ ਖੁਸ਼, ਚਾਹੁੰਦਾ ਹੀ ਇਹੀ ਹੋ ਸੀ, ਕਿਉਂਕਿ ਬਾਜ਼ ਸਤਿਗੁਰੂ ਜੀ ਦਾ ਹੋ ਸਕਦਾ ਕੋਈ ਸ਼ਕਤੀ ਭਰੀ ਹੋਵੇ, ਅਤੇ ਚਿੜੀਆਂ ਦੀ ਅਤੇ ਬਾਜ਼ਾਂ ਦੀ ਲੜਾਈ ਨਾਮੁਮਕਿਨ ਜੀ। ਚਿੜੀਆਂ ਇੱਕ ਛੋਟਾ ਜਿਹਾ ਪੰਛੀ ਏ, ਬਹੁਤ ਛੋਟਾ, ਔਰ ਬਾਜ਼ ਐਡਾ ਫੁਰਤੀਲਾ, ਬਾਜ਼ ਅਤੇ ਚਿੜੀਆਂ ਦੀ ਲੜਾਈ ਨਾਮੁਮਕਿਨ ਹੈ। ਪਤਾ ਹੀ ਪਤਾ ਹੈ ਕਿ ਇਹ ਚਿੜੀਆਂ ਅਤੇ ਬਾਜ਼ਾਂ ਦੀ ਲੜਾਈ ਵਿੱਚ ਚਿੜੀਆਂ ਨੇ ਹਰਨਾ ਹਰਨਾ। ਕਹਿੰਦੇ ਰਾਜਾ ਉਸੇ ਵੇਲੇ ਮੰਨ ਗਿਆ, ਔਰ ਸਾਧ ਸੰਗਤ ਜੀ ਜਦੋਂ ਇਹ ਸ਼ਾਹੀ ਬਾਜ਼ਾਂ ਨੂੰ ਖੋਲ੍ਹਿਆ, ਪਿੰਜਰੇ 'ਚੋਂ ਆਜ਼ਾਦ ਕੀਤਾ, ਤੇ ਮੇਰੇ ਪਾਤਸ਼ਾਹ ਜੀ ਨੇ ਕਲਗੀ ਧਰ ਪਾਤਸ਼ਾਹ ਜੀ ਨੇ ਚਿੜੀਆਂ ਤੇ ਕੇਵਲ ਦ੍ਰਿਸ਼ਟੀ ਮਾਰੀ ਸੀ। ਆਖੋ ਸਤਨਾਮ। ਇੱਕ ਦ੍ਰਿਸ਼ਟੀ ਮਾਰੀ ਚਿੜੀਆਂ ਨੂੰ ਹੁਕਮ ਕੀਤਾ ਉਹ ਦ੍ਰਿਸ਼ਟੀ ਦਿਵ ਦ੍ਰਿਸ਼ਟ ਦੇ ਨਾਲ ਕਿ ਲੜੋ ਇਹਨਾਂ ਬਾਜਾਂ ਨਾਲ। ਕਹਿੰਦੇ ਚਿੜੀਆਂ ਤੇ ਬਾਜਾਂ ਦਾ ਉਹ ਨਾਮੁਮਕਿਨ ਲੜਾਈ ਜਿਹੜੀ ਅਸੰਭਵ ਚੀਜ਼ ਨੂੰ ਸੰਭਵ ਕਰਕੇ ਦਿਖਾ ਦਿੱਤਾ ਕਲਗੀ ਧਰਨੇ। ਤੇ ਇਤਿਹਾਸ 'ਚ ਜ਼ਿਕਰ ਆਉਂਦਾ ਕਿ ਉਹਨਾਂ ਚਿੜੀਆਂ ਨੇ ਬਾਜਾਂ ਦੇ ਖੂਨੀ ਖੰਭ ਐਸੇ ਤੋੜੇ ਕਿ ਉਹ ਬਾਜ 1.5 ਕਿਲੋਮੀਟਰ ਤੱਕ ਲੱਗ ਕੇ ਦੂਰ ਭੱਜ ਗਏ ਉੱਡਦੇ ਉੱਡਦੇ। ਤੇ 1.5 ਕਿਲੋਮੀਟਰ ਅਗਾਂਹ ਜਾ ਕੇ ਚਿੜੀਆਂ ਮਗਰੇ ਮਗਰੇ ਬਾਜ ਅਗਾਂਹ ਅਗਾਂਹ ਤੇ ਜਿੱਥੇ ਡਿੱਗੇ ਉਸ ਜਗ੍ਹਾ ਤੇ ਅੱਜ ਵੀ ਗੁਰਦੁਆਰਾ ਬਾਦਸ਼ਾਹੀ ਬਾਗ ਬਣਿਆ ਪਿਆ। ਆਖੋ ਸਤਨਾਮ। ਤੇ ਉਸ ਵੇਲੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਸਨ ਕਿ 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਆਂ ਤੋਂ ਮੈਂ ਬਾਜ ਤੁੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਔਰ ਕਵੀ ਵੀ ਕੀ ਕਹਿ ਰਿਹਾ, ਸਤਿਗੁਰ ਜੀ ਦੇ ਚੋਜ ਵੇਖੋ ਚਿੜੀਓ ਬਾਜ ਤੁੜਾਏ,
ਚਿੜੀਓ ਬਾਜ ਤੁੜਾਏ, ਸਤਿਗੁਰ ਚਿੜੀਓ ਬਾਜ ਤੁੜਾਏ,
ਸਤਿਗੁਰ ਜੀ ਦੇ ਚੋਜ ਵੇਖੋ ਚਿੜੀਓ ਬਾਜ ਤੁੜਾਏ,
ਚਿੜੀਓ ਬਾਜ ਤੁੜਾਏ, ਸਤਿਗੁਰ ਚਿੜੀਓ ਬਾਜ ਤੁੜਾਏ,
ਤਕੜੀਆਂ ਤੋਂ ਸਤਿਗੁਰੂ ਜੀ ਨੇ ਅੰਮ੍ਰਿਤ ਦੇ ਵਿੱਚ ਐਸੀ ਬਖਸ਼ਿਸ਼ ਕਰਕੇ ਲੱਖਾਂ ਲੱਖਾਂ ਨਾਲ ਲੜਨ ਦੇ ਮੁਕਾਬਲੇ ਦਾਰ ਬਣਾਇਆ। ਔਰ ਸਾਧ ਸੰਗਤ ਐਸੀਆਂ ਸਰਦਾਰੀਆਂ ਬਖਸ਼ੀਆਂ, ਐਸੀ ਇੱਜ਼ਤ ਬਖਸ਼ੀ। ਆਹ ਵੇਖ ਲਓ, ਅੱਜ ਤੁਸੀਂ ਆਪੇ ਝਾਤੀ ਪਾ ਲਓ। ਕਦੀ ਸੋਚੋ ਉਹਨਾਂ ਸ਼ੂਦਰਾਂ ਨੂੰ ਜਦੋਂ ਨੇੜਿਓਂ ਲੰਘ ਜਾਣਾ ਤੇ ਮੁੜ ਇਸ਼ਨਾਨ ਕਰਨ ਲੋਕੀ ਜਾਂਦੇ ਸਨ ਕਿ ਮੇਰੇ ਕੋਲੋਂ ਸ਼ੂਦਰ ਲੰਘ ਗਏ ਨੇ। ਪਰ ਅੱਜ ਉਹੀ ਕਹਿੰਦੇ ਜਦ ਅੰਮ੍ਰਿਤ ਛਕ ਲਿੱਤਾ, ਕਹਿੰਦੇ ਐਸਾ ਸਰਦਾਰੀ ਬਖਸ਼ੀ। ਅੱਜ ਕਈਆਂ ਨਾਲ ਗੱਲ ਕਰੋ, ਭਾਈ ਅੰਮ੍ਰਿਤ ਛਕ ਲੈ, ਕਹਿੰਦੇ ਅਸੀਂ ਅੰਮ੍ਰਿਤ ਤਾਂ ਨਹੀਂ ਛਕਦੇ ਕਿ ਸਾਨੂੰ ਕਈਆਂ ਦੇ ਵਿੱਚ ਉੱਠਣਾ ਬੈਠਣਾ ਪੈਂਦਾ, ਜੂਠ ਖਾਧੀ ਜਾਂਦੀ ਹੈ। ਤੇ ਕਦੀ ਵਿਚਾਰ ਕੀਤੀ ਜੇ ਕਿ ਕਿੰਨਾ ਉੱਚਾ ਸੁੱਚਾ ਜੀਵਨ ਬਖਸ਼ ਦਿੱਤਾ, ਕਿਉਂ ਨਹੀਂ ਅੰਮ੍ਰਿਤ ਛਕਣਾ, ਗੁਰੂ ਵਾਲੇ ਕਿਉਂ ਨਹੀਂ ਬਣਨਾ, ਕਿਉਂਕਿ ਜੂਠਾ ਖਾਧਾ ਜਾਂਦਾ। ਚਾਰ ਬੰਦਿਆਂ 'ਚ ਸਾਡਾ ਉੱਠਣਾ ਬੈਠਣਾ ਹੈਗਾ। ਅਤੇ ਕਦੀ ਸੋਚੋ ਸਤਿਗੁਰੂ ਜੀ ਨੇ ਕਿੰਨਾ ਉੱਚਾ ਤੁਹਾਨੂੰ ਬਿਠਾ ਦਿੱਤਾ ਕਿ ਜਦੋਂ ਵੀ ਚਾਰ ਬੰਦੇ ਛਕਣ ਲੱਗਦੇ ਨੇ ਤੇ ਅੰਮ੍ਰਿਤ ਧਾਰੀ ਦਾ ਪਹਿਲੇ ਕੱਢ ਦਿੰਦੇ ਨੇ, ਭਾਈ ਲੈ ਤੇਰੇ ਵਾਸਤੇ ਪਹਿਲੇ ਕੱਢ ਦਿੱਤਾ ਕਿਉਂਕਿ ਤੂੰ ਅੰਮ੍ਰਿਤ ਛਕਿਆ, ਤੇਰਾ ਜੂਠਾ ਅਸੀਂ ਖਾ ਲਵਾਂਗੇ ਪਰ ਸਾਡਾ ਜੂਠਾ ਤੂੰ ਨਹੀਂ ਖਾ ਸਕਦਾ। ਆ ਕਦੀ ਸੋਚੋ ਗੱਲ 'ਤੇ ਕਲਗੀ ਧਰ ਦਾ ਸ਼ੁਕਰਾਨਾ ਕਰਿਆ ਕਰੋ ਕਿ ਉਦੋਂ ਸ਼ੂਦਰਾਂ ਦੇ ਕੋਲੋਂ ਲੰਘ ਜਾਂਦੇ ਸਨ ਅਤੇ ਸ਼ੂਦਰ ਦੇ ਕੋਲ ਕਿਸੇ ਨੇ ਲੰਘ ਜਾਣਾ ਅਤੇ ਗਲਤੀ ਦੇ ਨਾਲ ਵੀ ਸਾਧ ਸੰਗਤ ਜੀ ਜੇ ਸ਼ੂਦਰ ਲੰਘ ਜਾਂਦਾ ਸੀ ਅਤੇ ਮੁੜ ਬ੍ਰਾਹਮਣ ਇਸ਼ਨਾਨ ਕਰਨ ਜਾਂਦੇ ਸਨ। ਪਰ ਸਤਿਗੁਰ ਜੀ ਨੇ ਅੱਜ ਐਸੀਆਂ ਸਰਦਾਰੀਆਂ ਬਖਸ਼ੀਆਂ ਕਿ ਅੱਜ ਅੰਮ੍ਰਿਤ ਧਾਰੀ ਕਿੰਨਾ ਮਾਣ ਬਖਸ਼ਿਆ। ਪਰ ਜਿਹੜੇ ਭੁੱਲੜੇ ਨੇ, ਜਿਹੜੇ ਹਜੇ ਵੀ ਭੁੱਲੇ ਪਏ ਨੇ, ਉਹ ਇਸ ਕਰਕੇ ਨਹੀਂ ਗੁਰੂ ਵਾਲੇ ਬਣਦੇ ਕਿ ਅਸੀਂ ਭਈ ਇਹਨਾਂ ਜੂਠਿਆਂ ਨਾਲ ਹੀ ਸਾਂਝ ਪਾਣੀ ਹੈ। ਪਰ ਨਹੀਂ, ਸਾਧ ਸੰਗਤ ਜੀ ਸਤਿਗੁਰੂ ਜੀ ਦਾ ਮਾਣ ਵੇਖੋ ਜੋ ਸਾਨੂੰ ਬਖਸ਼ਿਆ। ਆਓ ਇਹ ਉਚਾਰਨ ਕੀਤਾ, ਨਾਲੀਆਂ ਦੇ ਕੀੜਿਆਂ ਨੂੰ ਸਤਿਗੁਰ ਜੀ ਨੇ ਦਿੱਤੀਆਂ ਸਰਦਾਰੀਆਂ ਜੀ, ਨਿਸੰਗ ਤੇ ਦਿੱਤੀਆਂ ਸਰਦਾਰੀਆਂ ਜੀ,
ਦਸਵੇਂ ਗੁਰਾਂ ਦੀਆਂ
ਸਰਵਣ ਕਰ ਰਹੇ ਹੋ ਸਾਧ ਸੰਗਤ, ਇੱਕ ਗੱਲ ਯਾਦ ਰੱਖਿਓ, ਜੇ ਹਜੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਪੀ ਕੇ ਤੇ ਗੁਰੂ ਵਾਲੇ ਬਣੀਏ ਕਿਉਂਕਿ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੋ ਦਿਲ ਦਹਿਲ ਜਾਂਦਾ ਜੇ, ਦਿਲ ਕੰਬ ਜਾਂਦਾ ਕਿ ਨਿਗੁਰੇ ਦਾ ਵੇਖੋ। ਭਾਈ ਗੁਰਦਾਸ ਜੀ ਕਹਿੰਦੇ ਇੱਕ ਪਾਸਿਓਂ ਨਿਗੁਰਾ ਬੰਦਾ ਆ ਰਿਹਾ ਹੋਵੇ ਜਿਹੜਾ ਗੁਰੂ ਵਾਲਾ ਨਾਂ ਬਣਿਆ ਹੋਵੇ, ਇੱਕ ਪਾਸਿਓਂ ਭੁੱਖਾ ਬੱਬਰ ਸ਼ੇਰ ਆ ਰਿਹਾ ਹੋਵੇ, ਅਤੇ ਕਹਿੰਦੇ ਤੂੰ ਕਿਹਦੇ ਵੱਲ ਜਾਏਗਾ। ਸਵਾਲ ਕਰਨ ਵਾਲੇ ਨੇ ਭਾਈ ਗੁਰਦਾਸ ਜੀ ਨੇ ਜਦੋਂ ਪੁੱਛਿਆ ਅਤੇ ਜਿਹਨੂੰ ਸਵਾਲ ਕੀਤਾ ਚੁੱਪ ਕਰ ਗਿਆ। ਇੱਕ ਪਾਸਿਓਂ ਭੁੱਖਾ ਬੱਬਰ ਸ਼ੇਰ ਆ ਰਿਹਾ, ਇੱਕ ਪਾਸਿਓਂ ਨਿਗੁਰਾ ਬੰਦਾ ਆ ਰਿਹਾ, ਭਾਈ ਤੂੰ ਕਿਹਦੇ ਵੱਲ ਜਾਏਗਾ। ਅਤੇ ਸਵਾਲ ਕਰਨ ਵਾਲੇ ਨੇ ਕਰ ਦਿੱਤਾ ਜਦੋਂ ਭਾਈ ਗੁਰਦਾਸ ਜੀ ਨੇ, ਅਤੇ ਜਵਾਬ ਦੇਣ ਵਾਲਾ ਚੁੱਪ, ਕਿਉਂਕਿ ਸ਼ੇਰ ਦੇ ਸਾਹਮਣੇ ਕੌਣ ਜਾਵੇ। ਅਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਭੁੱਖੇ ਸ਼ੇਰ ਦੇ ਸਾਹਮਣੇ ਚਲਾ ਜਾਈਂ ਪਰ ਨਿਗੁਰੇ ਬੰਦੇ ਦੇ ਸਾਹਮਣੇ ਨਾ ਜਾਈਂ, ਕਿਉਂਕਿ ਸ਼ੇਰ ਦੇ ਸਾਹਮਣੇ ਗਿਆ ਹੋ ਸਕਦਾ ਫਿਰ ਵੀ ਬਚਾ ਹੋ ਜੇ, ਨਹੀਂ ਬਚਾ ਤੇ ਕੇਵਲ ਸਰੀਰ ਜਾਏਗਾ ਨਾ, ਜਾਨ ਜਾਏਗੀ, ਪਰ ਜੇ ਨਿਗੁਰੇ ਦੇ ਸਾਹਮਣੇ ਚਲਾ ਗਿਆ ਤੇ ਪਤਾ ਨਹੀਂ ਕਿਹੜੀਆਂ ਬਲਾਵਾਂ ਦਾ ਸਾਹਮਣਾ ਕਰਨਾ ਪੈ ਜਾਏ। ਭਾਈ ਗੁਰਦਾਸ ਜੀ ਆਪਣੀ ਪੌੜੀ 'ਚ ਕਹਿੰਦੇ ਆ ਵਾਰ 'ਚ, ਕਹਿੰਦੇ ਸ਼ੀਆਂ ਸਹੁਆਂ ਜਾਣਾ ਭਲਾ, ਨਾ ਤਿਸ ਬੇਮੁੱਖ ਸਹੁਆਂ ਜਾਏ, ਕਿ ਸ਼ੇਰ ਦੇ ਸਾਹਮਣੇ ਜਾਣਾ ਚੰਗਾ ਪਰ ਬੇਮੁੱਖ ਦੇ ਸਾਹਮਣੇ ਨਾ ਜਾਈਂ, ਕਿਉਂਕਿ ਸਤਿਗੁਰ ਤੇ ਜੋ ਮੂੰਹ ਫਿਰੇ ਤੇ ਸ ਮੂੰਹ ਲੱਗਣ ਵੱਡੀ ਬੁਲਾਏ। ਜਿਹੜੇ ਬੇਮੁੱਖ ਹੋ ਗਏ ਨੇ ਉਹਦੇ ਸਾਹਮਣੇ ਜਾਣ ਨਾਲ ਪਤਾ ਨਹੀਂ ਕਿੰਨੀਆਂ ਬਲਾਵਾਂ ਦਾ ਸਾਹਮਣਾ ਕਰਨਾ ਪਵੇ। ਇਸ ਕਰਕੇ ਭਈ ਆਪਾਂ ਨਿਗੁਰੇ ਨਹੀਂ ਰਹਿਣਾ, ਗੁਰੂ ਵਾਲੇ ਬਣਨਾ ਤੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਆਓ ਆਪਣੇ ਮਨਾਂ ਨੂੰ ਕਹੀਏ,
ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨਿਸੰਗ ਤੇ, ਖੰਡੇ ਵਾਲਾ ਅੰਮ੍ਰਿਤ
ਸੰਗਤ ਤੇ ਖੰਡੇ ਵਾਲਾ ਅੰਮ੍ਰਿਤ ਪੀ।
ਤੇ ਬਾਟੇ ਵਾਲਾ ਅੰਮ੍ਰਿਤ ਪੀ ਸੰਗਤ ਬੇਮੁਖ ਤੋਂ ਭਾਵ ਜਿਹਨੇ ਗੁਰੂ ਵੱਲ ਪਿੱਠ ਕਰ ਲਿੱਤੀ ਕਹਿੰਦੇ ਉਹ ਬੇਮੁਖ ਉਹ ਨਿਗੁਰਾ ਨਾ ਉਹਦਾ ਇੱਥੇ ਨਾ ਉੱਥੇ ਬੇਮੁਖ ਜਿੱਥੇ ਵੀ ਜਾਵੇ ਕਹਿੰਦੇ ਉਹਨੂੰ ਧੱਕੇ ਹੀ ਪੈਂਦੇ ਜੇ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਿਗੂਰੇ ਕਾ ਹੈ ਨਾਉ ਬੁਰਾ ਨਿਗੂਰੇ ਬੰਦੇ ਦਾ ਨਾਂ ਲੈਣਾ ਵੀ ਮਾੜਾ ਜੇ ਨਿਗੂਰਾ ਬੰਦਾ ਇੱਥੋਂ ਤੱਕ ਕਿ ਨਿਗੂਰਾ ਜਿਸ ਧਰਤੀ 'ਤੇ ਕਦਮ ਰੱਖ ਦੇਵੇ ਕਹਿੰਦੇ ਉਹ ਧਰਤੀ ਵੀ ਸੜ ਜਾਂਦੀ ਜੇ ਆਖੋ ਸਤਨਾਮ ਉਹ ਧਰਤੀ ਹਰੀ ਭਰੀ ਧਰਤੀ ਕਹਿੰਦੇ ਉਹ ਧਰਤੀ ਵੀ ਬੰਜਰ ਬਣ ਜਾਂਦੀ ਏ ਬਾਂਝ ਬਣ ਜਾਂਦੀ ਏ ਜਿੱਥੇ ਨਿਗੂਰਾ ਪੈਰ ਧਰ ਦੇਵੇ ਕਲਗੀਧਰ ਪਾਤਸ਼ਾਹ ਜੀ ਵੇਲੇ ਜਦੋਂ ਮੁਗਲਾਂ ਨੇ ਘੇਰਾ ਪਾ ਲਿਆ ਅਨੰਦਪੁਰ ਆਨੰਦਗੜ੍ਹ ਦੇ ਕਿਲ੍ਹੇ ਨੂੰ ਉਸ ਵੇਲੇ ਸਿੱਖ ਮੁੱਠੀ ਭਰ ਸਨ ਜਿਨ੍ਹਾਂ ਫੌਜਾਂ ਨੇ ਘੇਰਾ ਪਾਇਆ ਉਹ ਹਜ਼ਾਰਾਂ ਦੀ ਗਿਣਤੀ ਅਤੇ ਜਿਹੜੇ ਤੇ ਸਿਦਕੋ ਨਹੀਂ ਡੋਲੇ ਗੁਰਾਂ ਵੱਲ ਮੁੱਖ ਸੀ ਉਹ ਤੇ ਕੈਮਰੇ ਤੇ ਕਈ ਮਾਝੇ ਦੇ ਸਿੱਖ ਇਤਿਹਾਸ ਆਉਂਦਾ ਛੁੱਟੀ ਮੰਗਣ ਲੱਗ ਪਏ ਕਿ ਸੱਚੇ ਪਾਤਸ਼ਾਹ ਸਾਨੂੰ ਛੁੱਟੀਆਂ ਦਿਓ ਅਸੀਂ ਘਰ ਜਾਣਾ ਕਿਉਂਕਿ ਮੌਤ ਸਾਹਮਣੇ ਨਜ਼ਰ ਆ ਰਹੀ ਸੀ ਕਿ ਮੁੱਠੀ ਭਰ ਸਿੱਖ ਇਹਨਾਂ ਹਜ਼ਾਰਾਂ ਦੀਆਂ ਫੌਜਾਂ ਨਾਲ ਕਿੰਨੀ ਦੇਰ ਮੁਕਾਬਲਾ ਕਰਾਂਗੇ ਇਹ ਪਾਣੀ ਬੰਦ ਕਰ ਦਿੱਤਾ ਬਾਹਰੋਂ ਗੌਰ ਕਰਿਓ ਕਹਿੰਦੇ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਦਾ ਜਿਹੜਾ ਜਥੇਦਾਰ ਸੀ ਨਾ ਇਹਨਾਂ ਮਾਝੇ ਦੇ ਸਿੰਘਾਂ ਦਾ ਮਹਾਂ ਸਿੰਘ ਭਾਈ ਇਤਿਹਾਸ 'ਚ ਨਾਂ ਕਹਿੰਦੇ ਮਹਾਂ ਸਿੰਘ ਨੂੰ ਬੁਲਾ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਮਹਾਂ ਸਿਆਂ ਆਪਣੇ ਜਥੇ ਵਾਲਿਆਂ ਨੂੰ ਸਮਝਾ ਜਿਹੜੀ ਸ਼ਹੀਦੀਆਂ ਪਾਉਣ ਨੂੰ ਅਸੀਂ ਲੋੜਦੇ ਸਾਂ ਜਿਹੜੀਆਂ ਸ਼ਹੀਦੀਆਂ ਨੂੰ ਲੱਭਦੇ ਸਾਂ ਕਿ ਗੁਰੂ ਹਿੱਤੇ ਜਾਣ ਲੇਖੇ ਲੱਗ ਜਾਵੇ ਅੱਜ ਜੇ ਉਹ ਸਮਾਂ ਆਇਆ ਤੇ ਤੇਰੇ ਜੱਤੇ ਵਾਲੇ ਕਹਿੰਦੇ ਛੁੱਟੀਆਂ ਚਾਹੀਦੀਆਂ ਤੇ ਭਾਈ ਮਹਾਂ ਸਿੰਘ ਕਹਿਣ ਲੱਗਾ ਮਹਾਰਾਜ ਜੀ ਛੁੱਟੀ ਇਹਨਾਂ ਨੂੰ ਵੀ ਚਾਹੀਦੀ ਹੈ ਤੇ ਛੁੱਟੀਆਂ ਤੇ ਮੈਨੂੰ ਵੀ ਚਾਹੀਦੀਆਂ ਕਿਉਂਕਿ ਭਾਈ ਮਹਾਂ ਸਿੰਘ ਆਪ ਵੀ ਮੌਤ ਤੋਂ ਡਰ ਗਿਆ ਆਖੋ ਸਤਨਾਮ ਸੱਚੇ ਪਾਤਸ਼ਾਹ ਇਹ ਕੇਵਲ ਇਹ ਨਹੀਂ ਛੁੱਟੀਆਂ ਮੰਗਦੇ ਮੈਂ ਵੀ ਨਾਲ ਹੀ ਹਾਂ ਸਤਿਗੁਰੂ ਜੀ ਨੇ ਬੜਾ ਸਮਝਾਇਆ ਪਰ ਭਾਈ ਮਹਾਂ ਸਿੰਘ ਸਾਧ ਸੰਗਤ ਜਦ ਵਾਰ ਵਾਰ ਸਮਝਾਇਆ ਨਾ ਸਮਝਿਆ ਨਾ ਮੁੜਿਆ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਚੰਗਾ ਜੇ ਜਾਣਾ ਤੇ ਸਾਡੇ ਵੱਲੋਂ ਚਲੇ ਜਾਓ ਪਰ ਜਾਣ ਲੱਗਿਆਂ ਇੱਕ ਲਕੀਰ ਖਿੱਚ ਦਿੱਤੀ ਸਤਿਗੁਰੂ ਜੀ ਨੇ ਕਿ ਲਿਖ ਕੇ ਦੇ ਕੇ ਜਾਣਾ ਪਵੇਗਾ ਗੁਰੂ ਨੂੰ ਤਿਲਾਂਜਲੀ ਦੇ ਕੇ ਜਾਣਾ ਪਵੇਗਾ ਗੁਰੂ ਤੋਂ ਬੇਮੁਖ ਬਣ ਕੇ ਜਾਣਾ ਪਵੇਗਾ ਇੱਥੇ ਲਿਖ ਕੇ ਜਿੰਨੇ ਜਾਣਾ ਸੈਨ ਕਰਕੇ ਜਾਵੇ ਕਿ ਤੁਸੀਂ ਸਾਡੇ ਸਿੱਖ ਨਹੀਂ ਏਡੀ ਗੱਲ, ਪਰਚਾ ਏਡਾ ਪਾਤਾ, ਇਹ ਲਕੀਰ ਇਸ ਕਰਕੇ ਖਿੱਚ ਦਿੱਤੀ ਕਿਉਂਕਿ ਸਾਧ ਸੰਗਤ ਕਈ ਵਾਰੀ ਹੁੰਦਾ ਕਿ ਮੂੰਹੋਂ ਕਹਿਣੀ ਗੱਲ ਹੋਰ ਹੋ ਜਾਂਦੀ ਹੈ ਪਰ ਜਦੋਂ ਲਿਖ ਕੇ ਦੇਣਾ ਪਵੇ ਨਾ ਲਿਖਤੀ ਗੱਲ ਥੋੜ੍ਹੀ ਪੱਕੀ ਹੋ ਜਾਂਦੀ ਹੈ। ਕੋਈ ਵਪਾਰੀ, ਕੋਈ ਦੁਕਾਨਦਾਰ ਕਹਿੰਦੇ ਮੂੰਹ ਦੀ ਗੱਲ ਕਿਤੇ ਹੋਰ ਗਿਣੀ ਜਾਂਦੀ ਹੈ ਪਰ ਜਦੋਂ ਲਿਖਤ ਆ ਜਾਵੇ ਉਦੋਂ ਬੰਦਾ ਡਰ ਜਾਂਦਾ, ਨਹੀਂ ਭਾਈ ਹੁਣ ਲਿਖ ਕੇ ਦੇਣਾ, ਹੁਣ ਇਹ ਗੱਲ 'ਤੇ ਕਾਇਮ ਰਹਿਣਾ ਪੈਣਾ ਮੈਨੂੰ। ਜੇ ਮੂੰਹ ਜ਼ਬਾਨੀ ਗੱਲ ਚੱਲੀ ਉਹਦੇ ਵਿੱਚ ਝੂਠ ਵੀ ਬੋਲਿਆ ਜਾਂਦਾ, ਫੜ ਵੀ ਮਾਰ ਦਿੱਤੀ ਜਾਂਦੀ ਹੈ, ਪਰ ਲਿਖਤ ਆ ਗਈ ਹੈ, ਲਿਖਤ ਵੇਲੇ ਬੰਦਾ ਡਰ ਜਾਂਦਾ। ਇਹ ਲਕੀਰ ਤਾਂ ਪਾ ਦਿੱਤੀ ਕਿ ਲਿਖ ਕੇ ਜਦੋਂ ਲਿਖਣਗੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਗੁਰੂ ਨਹੀਂ, ਉਦੋਂ ਸ਼ਾਇਦ ਮਨ ਡਰ ਜਾਵੇ। ਏਡੀ ਲਕੀਰ ਪਾ ਦਿੱਤੀ ਅਤੇ ਸਾਧ ਸੰਗਤ, ਮੌਤ ਨੇ ਐਸਾ ਭੁਲੇਖਾ ਪਾਇਆ ਸੀ, ਮੌਤ ਨੇ ਐਸਾ ਭਰਮ ਪਾਇਆ ਸੀ, ਇੰਨਾ ਭੈ ਪਾਇਆ ਸੀ, ਕਹਿੰਦੇ ਇਹਨਾਂ ਨੇ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਆਖੋ ਸਤਨਾਮ। ਕਹਿੰਦੇ ਜਦੋਂ ਇਕੱਲੇ ਇਕੱਲੇ ਨੇ ਲਿਖਿਆ, ਲਿਖ ਕੇ ਥੱਲੇ ਸਿਗਨੇਚਰ ਕੀਤੇ, ਸਾਈਨ ਕੀਤੇ, ਅਤੇ ਕਹਿੰਦੇ ਜਦੋਂ ਇਕੱਲੇ ਇਕੱਲੇ ਨੂੰ ਆ ਨਾਂ ਲੈ ਕੇ ਇਤਿਹਾਸ ਚਾਹੁੰਦਾ, ਸਤਿਗੁਰੂ ਜੀ ਨੇ ਕਿਹਾ ਫਲਾਣਾ ਸਿਆ ਜੀ ਮੈਂ, ਤੂੰ ਜਾਣਾ ਚਾਹੁੰਦਾ ਜੀ ਜਾਣਾ, ਕਹਿੰਦੇ ਜਾਓ ਫਿਰ ਬੂਹੇ ਖੋਲ੍ਹ ਦਿੱਤੇ। ਦਇਆ ਸਿੰਘ ਨੂੰ ਕਿਹਾ ਭਾਈ ਦਇਆ ਸਿੰਘ ਇਹਨਾਂ ਨੂੰ ਜਾਣ ਦੇ, ਇਹ ਹੁਣ ਨਗੋਰੇ ਆ, ਨਗੋਰਿਆਂ ਦਾ ਸਾਡਾ ਨਗੋਰਿਆਂ ਦੇ ਉੱਤੇ ਕੋਈ ਹੱਕ ਨਹੀਂ ਹੈਗਾ ਅਤੇ ਨਗੋਰਿਆਂ ਦਾ ਗੁਰੂ ਦਾ ਵੀ ਕੋਈ ਹੱਕ ਨਹੀਂ, ਜਾਣ ਦੇ ਇਹਨਾਂ ਵਾਸਤੇ ਬੂਹੇ ਖੋਲ੍ਹ ਦੇ। ਕਹਿੰਦੇ ਜਦੋਂ ਇਹਨਾਂ ਵਾਸਤੇ ਬੂਹੇ ਖੋਲ੍ਹੇ ਅਤੇ ਜਦੋਂ ਇਹ ਆਪਣੇ ਘਰੀਂ ਆਏ, 40 ਸਿੰਘ ਆਪੋ ਆਪਣੇ ਘਰੀਂ ਗਏ। ਭਾਈ ਮਹਾਂ ਸਿੰਘ ਜਦੋਂ ਆਪਣੇ ਘਰ ਆਇਆ ਬੂਹਾ ਖੜਕਾਉਂਦਾ, ਕਹਿੰਦੇ ਮਾਂ ਬਿਰਧ, ਪਿਤਾ ਬਿਰਧ, ਵਿਹੜੇ ਬੈਠਾ, ਮਾਂ ਨੇ ਬੂਹਾ ਖੋਲ੍ਹਿਆ ਅਤੇ ਕੀ ਪੁੱਛਦੀ ਹੈ ਮਾਂ ਪੁੱਤਰ ਇੰਨੇ ਚਿਰਾਂ ਬਾਅਦ ਘਰ ਆਇਆ, ਕਹਿੰਦੇ ਪੁੱਤਰ ਦਾ ਨਾ ਪੁੱਛਿਆ, ਮਾਂ ਨੇ ਪੈਂਦਿਆਂ ਹੀ ਪੁੱਛਿਆ ਵੇ ਤੂੰ ਇੱਥੇ ਮਹਾਂ ਸਿਆਂ, ਗੁਰੂ ਨੂੰ ਕਿਲੇ 'ਚ ਛੱਡ ਆਏ ਹਾਂ, ਅਸੀਂ ਤਾਂ ਸੁਣਿਆ ਸੀ ਗੁਰੂ ਨੂੰ ਕਿਲੇ 'ਚ ਘੇਰਾ ਪਾਇਆ, ਦੱਸ ਗੁਰੂ ਦਾ ਕੀ ਹਾਲ ਏ। ਬਲਿਹਾਰੇ ਜਾਈਏ ਉਹਨਾਂ ਮਾਵਾਂ ਤੋਂ ਜਿਨ੍ਹਾਂ ਨੂੰ ਪੁੱਤਰ ਪਿਆਰੇ ਨਹੀਂ ਪਹਿਲੇ ਗੁਰੂ ਨਾਲ ਪਿਆਰੇ, ਆਖੋ ਸਤਨਾਮ। ਇਹ ਖਿੱਚ ਗਿਆ ਕਿਉਂਕਿ ਪੈਂਦੇ ਗੁਰੂ ਦਾ ਹਾਲ ਪੁੱਛਿਆ ਜਾ ਰਿਹਾ ਤੇ ਕੀ ਆਖੇ, ਗੁਰੂ ਨੂੰ ਬਦਾਵਾ ਲਿਖ ਕੇ ਦੇ ਆਇਆ। ਕਹਿੰਦਾ ਅੰਦਰ ਤੇ ਆਣ ਦੇ ਮਾਂ, ਅੰਦਰ ਆਉਂਦੇ ਆਉਂਦਿਆਂ ਮਾਂ ਨੇ ਦੋ ਤਿੰਨ ਵਾਰੀ ਪੁੱਛਿਆ ਦੱਸ ਗੁਰੂ ਦਾ, ਦੱਸ ਨਹੀਂ ਦੱਸਦਾ। ਕਹਿੰਦੇ ਅੰਦਰ ਆ ਕੇ ਪਿਤਾ ਮੰਜੀ ਦੇ ਬੈਠੇ ਸਨ, ਕਹਿੰਦੇ ਮੰਜੀ ਦੇ ਆਪਣੇ ਪਿਓ ਨਾਲ ਬਹਿ ਗਿਆ ਮਹਾਂ ਸਿੰਘ, ਅੰਦਰੋਂ ਇਹਦਾ ਪੁੱਤਰ ਆਣ ਕੇ ਇਹਦੀ ਝੋਲੀ 'ਚ ਬੈਠ ਗਿਆ ਅਤੇ ਪਿਤਾ ਵੀ, ਭਾਈ ਮਹਾਂ ਸਿੰਘ ਦਾ ਬਿਰਧ ਬਾਬਾ ਵੀ ਪੁੱਛਦਾ ਦੱਸ ਓਏ ਗੁਰੂ ਦਾ ਕੀ ਹਾਲ ਏ। ਬੜੀਆਂ ਖਬਰਾਂ ਸੁਣੀ ਦੀਆਂ ਸੀ ਗੁਰੂ ਨੂੰ, ਕਿਲੇ ਨੇ ਘੇਰ ਲਿਆ, ਕਿਲਾ ਫਤਿਹ ਹੋਇਆ ਕਿ ਨਹੀਂ ਹੋਇਆ, ਸਾਨੂੰ ਦੱਸ ਗੁਰੂ ਦੀ ਫਤਿਹ ਹੋਈ ਕਿ ਨਹੀਂ ਹੋਈ। ਜਦੋਂ ਖਿੱਚ ਗਿਆ ਤੇ ਫਿਰ ਦੱਸਿਆ, ਕਹਿਣ ਲੱਗਾ ਕੀ ਦੱਸਾਂ, ਮੈਂ ਤੇ ਬਦਾਵਾ ਲੈ ਕੇ ਦੇ ਆਇਆ। ਪਿਓ ਨੂੰ ਪਤਾ ਹੀ ਨਹੀਂ ਸੀ, ਆਖੇ ਬਦਾਵਾ ਕੀ ਹੁੰਦਾ, ਕਹਿਣ ਲੱਗਾ ਬਸ ਲਿਖ ਕੇ ਦੇ ਆਇਆ, ਕਿ ਹੁੰਦਾ ਕੀ ਹੈ ਬਦਾਵਾ। ਕਹਿੰਦੇ ਬਦਾਵਾ ਇਹ ਹੁੰਦਾ ਸੀ, ਮੈਂ ਇਹ ਲਿਖ ਕੇ ਦੇ ਆਇਆ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਆਖੋ ਸਤਨਾਮ। ਕਹਿੰਦੇ ਜਦੋਂ ਇਹ ਗੱਲ ਸੁਣੀ ਤੇ ਉਸੇ ਵੇਲੇ ਕਹਿੰਦੇ ਇਹ ਬਾਬਾ ਇਹਦਾ ਬਿਰਧ ਇਹ ਬੇਹੋਸ਼ ਹੋ ਕੇ ਡਿੱਗ ਪਿਆ, ਗਸ਼ ਖਾ ਕੇ ਡਿੱਗ ਪਿਆ ਤੇ ਮਾਂ ਛਾਤੀ ਪਿੱਟ ਪਿੱਟ ਕੇ ਰੋਣ ਲੱਗ ਪਈ। ਕਹਿੰਦੀ ਮੈਨੂੰ ਪਤਾ ਹੁੰਦਾ ਤੂੰ ਵੱਡਿਆਂ ਹੋ ਕੇ ਇਹ ਕਰਮ ਕਰਨੇ ਆ, ਤੂੰ ਸੱਪ ਬਣ ਕੇ ਮੇਰੇ ਧਰਮ ਨੂੰ ਡੱਸ ਜਾਣਾ ਤੇ ਮੈਂ ਤੈਨੂੰ ਵੱਡਿਆ ਹੀ ਨਾ ਕਰਦੀ, ਆ ਦੁੱਧ ਪਿਆ ਕੇ ਤੈਨੂੰ ਵੱਡਿਆ ਹੀ ਨਾ ਕਰਦੀ, ਜਾ ਮੇਰੇ ਘਰੋਂ ਦਫਾ ਹੋ ਜਾ। ਜੇ ਤੂੰ ਗੁਰੂ ਦਾ ਨਹੀਂ ਬਣ ਸਕਿਆ ਤੇ ਸਾਡਾ ਕੀ ਬਣੇਗਾ, ਤੂੰ ਤੇ ਸਾਡੇ ਧਰਮ ਨੂੰ ਵੀ ਨਸ਼ਟ ਕਰ ਆਇਆ, ਜਾ ਚਲਾ ਜਾ ਇੱਥੋਂ। ਕਹਿੰਦੇ ਪੁੱਤਰ ਜਿਹੜਾ ਝੋਲੀ ਬੈਠਾ ਸੀ ਉੱਠ ਪਿਆ ਕਿ ਤੂੰ ਕਿੱਧਰ ਚੱਲਾਂ। ਕਹਿਣ ਲੱਗਾ ਪਿਤਾ ਜੀ ਤੂੰ ਤੇ ਆਪਣੇ ਗੁਰੂ ਦਾ ਨਹੀਂ ਰਿਹਾ, ਤੂੰ ਆਪਣੇ ਪਿਓ ਦਾ ਨਹੀਂ ਰਿਹਾ, ਮੇਰਾ ਕੀ ਰਹੇਗਾ, ਆਖੋ ਸਤਨਾਮ। ਕਹਿੰਦੇ ਅੰਦਰੋਂ ਪਤਨੀ ਆਈ, ਜਦ ਉਹਨੇ ਸੁਣਿਆ ਕਹਿੰਦੇ ਉਹ ਵੀ ਸਮਾਨ ਚੁੱਕ ਕੇ ਚੱਲੀ, ਕਹਿਣ ਲੱਗਾ ਤੂੰ ਕਿੱਥੇ ਚੱਲੀ ਏ। ਕਹਿਣ ਲੱਗੀ ਕੀ ਦੱਸਾਂ, ਮੈਨੂੰ ਤੇ ਮੇਰੇ ਘਰਦਿਆਂ ਨੇ ਸਿੱਖ ਦੇ ਪੱਲੇ ਬੰਨਿਆ ਸੀ, ਤੂੰ ਗੁਰੂ ਦਾ ਸਿੱਖ ਨਹੀਂ ਰਿਹਾ ਤੇ ਮੈਂ ਵੀ ਫਿਰ ਤੇਰੀ ਘਰਵਾਲੀ ਨਹੀਂ ਰਹੀ ਕਿਉਂਕਿ ਮੈਨੂੰ ਸਿੱਖ ਦੇ ਪੱਲੇ ਬੰਨਿਆ ਸੀ, ਜਿੱਧਰੋਂ ਪੈਣ ਦੁਰਕਾਰਾਂ ਪੈਣ। ਕਹਿੰਦੇ ਜਦੋਂ ਪਿਓ ਨੂੰ ਹੋਸ਼ ਆਈ ਤੇ ਪਿਓ ਵੀ ਇਹੀ ਕਹਿਣ ਲੱਗਾ ਮੈਂ ਤੇ ਸੋਚਿਆ ਸੀ ਤੂੰ ਮਰ ਕੇ ਆਏਗਾ, ਤੇਰੇ ਸ਼ਹੀਦ ਹੋਣ ਦੀ ਖਬਰ ਦੇ ਨਾਲ ਮੇਰੇ ਜਨਮਾਂ ਦੇ ਪਾਪ ਕੱਟੇ ਜਾਣਗੇ, ਪਰ ਤੂੰ ਤੇ ਉਹ ਕਰਮ ਕਰ ਆਇਆ ਐਡਾ ਬੱਜਰ ਪਾਪ ਕਰ ਆਇਆ ਭਈ, ਜਿਹਦੇ ਨਾਲ ਪਤਾ ਨਹੀਂ ਕਿਹੜੇ ਜਨਮ 'ਚ ਬਖਸ਼ੇ ਜਾਵਾਂਗੇ ਕਿ ਪਤਾ ਨਹੀਂ ਬਖਸ਼ੇ ਜਾਵਾਂਗੇ, ਕਿਉਂਕਿ ਜਿਹਦਾ ਗੁਰੂ ਹੀ ਕੋਈ ਨਹੀਂ ਉਹਨੇ ਕਿੱਥੋਂ ਬਖਸ਼ੀ ਲੈ। ਜਾ ਚਲਾ ਜਾ ਕਹਿੰਦੇ ਇਕੱਲੇ ਮਹਾਂ ਸਿੰਘ ਦੇ ਨਾਲ ਨਹੀਂ, ਜਿਹੜੇ 40 ਨਾਲ ਆਏ ਸਨ ਸਾਰਿਆਂ ਦਾ ਇਹੀ ਹਾਲ ਸੀ। ਕਹਿੰਦੇ ਮਹਾਂ ਸਿੰਘ ਘਰੋਂ ਬਾਹਰ ਨਿਕਲਿਆ, 40 ਬਾਹਰ ਆਏ ਤੇ ਜਿੱਥੇ ਜਾਂਦੇ ਨੇ ਲੋਕੀ ਸਾਧ ਸੰਗਤ ਥੁੱਕਾਂ ਪਾ ਰਹੇ ਨੇ, ਮੂੰਹ 'ਚ ਆਖੋ ਸਤਨਾਮ। ਬੇਮੁਖ ਦਾਣਾ ਇੱਥੇ ਕੋਈ, ਬੇਮੁਖ ਦਾਣਾ ਉੱਥੇ, ਸੰਗਤ ਜਿਵੇਂ ਤੁਸੀਂ ਪਹਿਲੇ ਸਰਵਣ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਬੇਮੁਖ ਦੇ ਸਾਹਮਣੇ ਜਾਣ ਨਾਲੋਂ ਸ਼ੇਰ ਦੇ ਮੂੰਹ 'ਚ ਚਲਾ ਜਾ। ਆਹਾ, ਆ ਕ੍ਰਿਸ਼ਨ ਭਗਵਾਨ ਜੀ ਵੇਲੇ ਵੀ ਸਾਧ ਸੰਗਤ ਨਾਰਦ ਮੁਨੀ ਨੇ ਜਦੋਂ ਵੀ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣ ਆਉਣਾ ਤੇ ਜਿਸ ਵੇਲੇ ਮਿਲ ਕੇ ਬਚਨ ਬਿਲਾਸ ਕਰਕੇ ਚਲੇ ਜਾਣਾ ਤੇ ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਆਪਣੇ ਸੇਵਕਾਂ ਨੂੰ ਕਹਿਣਾ ਕਿ ਜਿੱਥੇ ਨਾਰਦ ਮੁਨੀ ਖੜ੍ਹੇ ਸਨ ਨਾ, ਇਹ 5 ਫੁੱਟ ਜਗ੍ਹਾ ਪੁੱਟ ਕੇ ਆ ਮਿੱਟੀ ਪਰੇ ਸੁਟਾ ਦਿਓ ਕਿਤੇ ਦੂਰ ਜਾ ਕੇ। ਫਿਰ ਹਫ਼ਤੇ ਬਾਅਦ ਆਉਣਾ, ਕਹਿੰਦੇ ਜਦੋਂ ਮੁੜ ਮਿਲ ਕੇ ਚਲੇ ਜਾਣਾ ਫਿਰ ਸੇਵਕਾਂ ਨੂੰ ਹੁਕਮ ਕਿ ਜਿੱਥੇ ਖੜੇ ਸਨ ਮਿੱਟੀ ਪੁਟਵਾ ਕੇ ਸੁਟਾ ਦਿਓ। ਇੱਕ ਦਿਨ ਨਾਰਦ ਮੁਨੀ ਜੀ ਆਏ, ਭਗਵਾਨ ਨੇ ਬੜਾ ਸਤਿਕਾਰ ਕੀਤਾ ਕਿਉਂਕਿ ਭਜਨ ਬੰਦਗੀ ਕੀਰਤਨ ਕਰਦੇ ਸਨ। ਕ੍ਰਿਸ਼ਨ ਭਗਵਾਨ ਨੇ ਬਹੁਤ ਸਤਿਕਾਰ ਕੀਤਾ। ਜਦੋਂ ਚਲੇ ਗਏ ਤੇ ਸੇਵਕਾਂ ਨੂੰ ਹੁਕਮ ਸੀ ਜਿੱਥੇ ਵੀ ਇਹ ਖੜੇ ਹੋਵਣ ਮਿੱਟੀ ਪੁਟਵਾ ਕੇ ਸੁਟਵਾ ਦੇਣੀ। ਤੇ ਨਾਰਦ ਮੁਨੀ ਨੂੰ ਦੁਬਾਰਾ ਕੰਮ ਪੈ ਗਿਆ, ਵਾਪਸ ਆਏ ਕੀ ਵੇਖਦੇ ਨੇ ਸੇਵਕ ਮਿੱਟੀ ਪੁੱਟ ਰਹੇ ਨੇ, ਭਈਏ ਕਿਉਂ ਪੁੱਟ ਰਹੇ, ਤੇ ਹੁਣੇ ਮੈਂ ਖੜਾ ਸਾਂ ਬਿਲਕੁਲ ਸਹੀ ਜਗ੍ਹਾ ਸੀ। ਸੇਵਕਾਂ ਨੇ ਕਹਿਣਾ ਜੀ ਇਹ ਤਾਂ ਸਾਨੂੰ ਪਤਾ ਨਹੀਂ ਕਿਉਂ ਪੁੱਟਵਾਉਂਦੇ ਨੇ, ਪਰ ਇੰਨੀ ਗੱਲ ਜ਼ਰੂਰ ਹੈ ਸਾਨੂੰ ਹੁਕਮ ਹੈ ਕਿ ਜਦੋਂ ਨਾਰਦ ਮੁਨੀ ਜੀ ਆਉਣ ਜਿੱਥੇ ਖੜੇ ਹੋਣ ਉਹ ਜਦੋਂ ਚਲੇ ਜਾਣ ਉਹ ਜਗ੍ਹਾ ਤੋਂ ਮਿੱਟੀ ਪੁਟਵਾ ਕੇ ਕਈ ਕਈ ਫੁੱਟ ਉਹ ਫਿਰ ਮਿੱਟੀ ਪਰੇ ਸੁੱਟ ਆਉਣੀ ਹੈ। ਨਾਰਦ ਮੁਨੀ ਬੜੇ ਵੀਰ ਰਸ 'ਚ ਆ ਗਏ, ਕ੍ਰੋਧ ਵਿੱਚ ਆ ਗਏ ਕਿ ਜਦੋਂ ਮੈਂ ਸਾਹਮਣੇ ਆਉਂਦਾ ਇੰਨਾ ਸਤਿਕਾਰ ਕਰਦੇ ਨੇ ਭਗਵਾਨ, ਅਤੇ ਜਦੋਂ ਮੈਂ ਜਾਣਾ ਵਾਂ ਤਾਂ ਮੇਰੀ ਪਿੱਠ ਮਗਰੋਂ ਇੰਨੀ ਨਿਰਾਦਰੀ ਕਿ ਜਿੱਥੇ ਮੈਂ ਖੜਾ ਉਹਨਾਂ ਮਿੱਟੀ ਪੁਟਵਾ ਦਿੰਦੇ ਨੇ। ਭਗਵਾਨ ਨੂੰ ਮਿਲ ਕੇ ਤਾਂ ਬੜਾ ਗੁੱਸਾ ਗਿਲਾ ਕੀਤਾ, ਇਹਦਾ ਕੀ ਕਾਰਨ ਹੈ? ਅਤੇ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਨਾਰਦ ਉਂਝ ਤੇਰੀ ਸ਼ਖਸੀਅਤ ਬੜੀ ਸਤਿਕਾਰ ਵਾਲੀ ਹੈ ਕਿਉਂਕਿ ਤੂੰ ਨਿਰੰਕਾਰ ਦਾ ਕੀਰਤਨੀ ਹੈ, ਤੂੰ ਭਜਨ ਬੰਦਗੀ ਗਾਉਣ ਵਾਲਾ ਹੈ, ਪਰ ਇੱਕ ਤੇਰੇ ਵਿੱਚ ਕਮੀ ਹੈ ਜਿਸ ਕਰਕੇ ਉਹ ਕਮੀ ਕਰਕੇ ਮਿੱਟੀ ਪੁਟਵਾ ਕੇ ਸੁਟਵਾ ਦੀ ਦੀ ਹੈ ਕਿਉਂਕਿ ਤੂੰ ਹਜੇ ਤੱਕ ਗੁਰੂ ਕੋਈ ਧਾਰਨ ਨਹੀਂ ਕੀਤਾ। ਆਖੋ ਸਤਨਾਮ। ਸਾਧ ਸੰਗਤ ਜੀ, ਕ੍ਰਿਸ਼ਨ ਭਗਵਾਨ ਨੇ ਵੀ ਨਾਰਦ ਨੂੰ ਜਦੋਂ ਇਹ ਗਿਆਨ ਦਿੱਤਾ ਕਿ ਤੂੰ ਗੁਰੂ ਕੋਈ ਧਾਰਨ ਨਹੀਂ ਕੀਤਾ ਇਸ ਕਰਕੇ ਭਈ ਨਿਗੂਰੇ ਦਾ ਨਾਂ ਵੀ ਮਾੜਾ, ਨਿਗੂਰਾ ਬੇਮੁਖ ਜਿੱਥੇ ਜਾਵੇ ਉੱਥੋਂ ਤੱਕੇ। ਅਤੇ ਆ ਭਾਈ ਮਹਾਂ ਸਿੰਘ ਦੇ ਨਾਲ ਨਹੀਂ 40 ਸਿੰਘਾਂ ਦੇ ਨਾਲ ਇਕੱਲੇ ਇਕੱਲੇ ਨਾਲ ਇੱਦਾਂ ਹੀ ਬੀਤ ਰਹੀ ਸੀ। ਅਤੇ ਸਾਧ ਸੰਗਤ ਤੁਸੀਂ ਅੱਗੋਂ ਸਾਰੇ ਇਤਿਹਾਸ ਜਾਣਦੇ ਹੋ ਕਿ ਇਹਨਾਂ 40 ਸਿੰਘਾਂ ਨੇ ਸ਼ਹਾਦਤਾਂ ਦੇ ਕੇ ਆਪਣੇ ਸੀਸ ਦੇ ਕੇ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਜਦੋਂ ਸੋਝੀ ਆ ਗਈ ਤੇ ਮੁੜ ਬੇਦਾਵਾ ਪੜਵਾ ਲਿੱਤਾ ਸੀ ਕਿ ਸਾਡੀਆਂ ਟੁੱਟੀਆਂ ਗੰਢੋ ਅਸੀਂ ਬੇਦਾਵਾ ਪਾੜ ਦਿੰਦੇ ਹਾਂ ਸ਼ਹੀਦੀਆਂ ਦੇ ਕੇ। ਅਤੇ ਸਾਧ ਸੰਗਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸਨ ਕਿ ਭਾਈ ਉਹਨਾਂ 40 ਸਿੰਘਾਂ ਨੇ ਤੇ ਬੇਦਾਵਾ ਪੜਵਾ ਲਿੱਤਾ ਸ਼ਹੀਦੀਆਂ ਦੇ ਕੇ, ਅਤੇ ਇੱਕ ਬੇਦਾਵਾ ਉਹਨਾਂ ਨੇ ਵੀ ਲਿਖਿਆ ਹੋਇਆ ਜਿਹੜੇ ਕਹਿੰਦੇ ਨੇ ਅਸੀਂ ਅੰਮ੍ਰਿਤ ਨਹੀਂ ਛਕਣਾ, ਜਿਹੜੇ ਕਹਿੰਦੇ ਨੇ ਨਾ ਆਪਾਂ ਅੰਮ੍ਰਿਤ ਨਹੀਂ ਛਕਣਾ, ਇੱਕ ਵਿਦਾਵਾ ਉਹਨਾਂ ਨੇ ਵੀ ਲਿਖਿਆ ਹੋਇਆ ਕਿਉਂਕਿ ਮਹਾਰਾਜ ਦਾ ਹੁਕਮ ਹੈਗਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾ ਨੈ ਸਿੱਖ ਘਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਕਿ ਰਹਿਤ ਤੋਂ ਬਗੈਰ ਤੂੰ ਸਿੱਖ ਹੀ ਨਹੀਂ ਅਤੇ ਭਾਈ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਇੱਕ ਬੇਦਾਵਾ ਉਹਨਾਂ ਨੇ ਵੀ ਲਿਖਿਆ ਇਹਨਾਂ ਸਿੰਘਾਂ ਨੇ ਤੇ ਸ਼ਹੀਦੀਆਂ ਦੇ ਕੇ ਬੇਦਾਵਾ ਪੜਵਾ ਲਿੱਤਾ ਤੁਸੀਂ ਆਪਣੇ ਮਨਾਂ 'ਚ ਝਾਤੀ ਪਾਇਓ ਜੀ ਜਿੱਥੇ ਜਿੱਥੇ ਜਾਵੇ ਬੇਮੁਖ ਉੱਥੋਂ ਪੈਂਦੇ ਧੱਕੇ ਭਾਵ ਕਈ ਬਹਾਨੇ ਬਣਾਉਣੇ ਜਦੋਂ ਗੱਲ ਕਰਨੀ ਕਿ ਅੰਮ੍ਰਿਤ ਛਕ ਲਓ ਇਹ ਬੇਦਾਵਾ ਹੀ ਆਣਾ ਉਹਨਾਂ ਨੇ ਵੀ ਬੇਦਾਵਾ ਲਿਖਿਆ ਸੀ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਅਤੇ ਮਹਾਂਪੁਰਖ ਨਾਨਕ ਸਰ ਤੋਂ ਬਾਬਾ ਈਸ਼ਵਰ ਸਿੰਘ ਜੀ ਜਿਨ੍ਹਾਂ ਨੇ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਕਹਿੰਦੇ ਉਹਨਾਂ ਨੇ ਵੀ ਬਦਾਵਾ ਲਿਖ ਕੇ ਬੈਠੇ ਨੇ ਭਾਈ ਜਿਹੜੇ ਹਜੇ ਤੱਕ ਵੀ ਗੁਰੂ ਵਾਲੇ ਨਹੀਂ ਬਣੇ ਆਖੋ ਸਤਨਾਮ ਮਨਾਂ 'ਚ ਝਾਤੀ ਪਾਇਓ ਭਾਈ ਜਿੱਥੇ ਵੀ ਬੈਠੇ ਹੋ ਮਨ ਦੀ ਪੱਤਰੀ ਵਾਚਿਓ ਉਹਨਾਂ ਨੇ ਤੇ ਮੌਤ ਦੇ ਡਰ ਤੋਂ ਬਦਾਵਾ ਲਿਖਤਾ ਕਹਿੰਦੇ ਇਹਨਾਂ ਨੂੰ ਗੱਲ ਕਰੋ ਕਵੀ ਕਹਿੰਦਾ ਇਹ ਇੱਧਰ ਦੀਆਂ ਗੱਲਾਂ ਉੱਧਰ ਦੇ ਬਹਾਨੇ ਕਈਆਂ ਨਾਲ ਬਚਨ ਕਰੋ ਤੇ ਜ਼ਿਆਦਾਤਰ ਕਹਿੰਦੇ ਜੀ ਮਨ ਦੀ ਸਿੱਖੀ ਚਾਹੀਦੀ ਏ ਅੰਮ੍ਰਿਤ ਦਾ ਕੀ ਏ ਸਾਧ ਸੰਗਤ ਤੇ ਮਹਾਂਪੁਰਖ ਬਚਨ ਕਰਦੇ ਸਨ ਭਾਈ ਬਾਬਾ ਈਸ਼ਵਰ ਸਿੰਘ ਜੀ ਬਚਨ ਕਰਦੇ ਜਦੋਂ ਉਹਨਾਂ ਨੂੰ ਕਿਸੇ ਨੇ ਕਹਿਣਾ ਭਾਈ ਮਨ ਦੀ ਸਿੱਖੀ ਚਾਹੀਦੀ ਏ ਤੇ ਮਹਾਂਪੁਰਖ ਕਹਿੰਦੇ ਸਨ ਭਾਈ ਜਿਨ੍ਹਾਂ ਦੇ ਮਨ ਦੀ ਵਿੱਚ ਸਿੱਖੀ ਹੈਗੀ ਏ ਜੇ ਮਨ ਵਿੱਚ ਸਿੱਖੀ ਏ ਤੇ ਉਹ ਫਿਰ ਬਾਹਰ ਕਿਉਂ ਨਹੀਂ ਫੁੱਟਦੀ ਜਿਹੜਾ ਬੀਜ ਧਰਤੀ ਦੇ ਅੰਦਰ ਜੇ ਬੋਇਆ ਤੇ ਉਹ ਬਾਹਰ ਵੀ ਉਹਦੀ ਫਸਲ ਪੈਦਾ ਹੋਵੇਗੀ ਨਾ ਤੇ ਜੇ ਮਨ ਦੀ ਸਿੱਖੀ ਹੈਗੀ ਏ ਤੇ ਫਿਰ ਉਹ ਕੇਸਾਂ ਰਾਹੀਂ ਕਿਉਂ ਨਹੀਂ ਫੁੱਟ ਰਹੀ ਆਪ ਕੇਸਾਂ ਦੀ ਬੇਦਵੀ ਕੀਤੀ ਹੋਣੀ ਏ ਤੇ ਕਹਿੰਦੇ ਕਹਿ ਦੇਣਾ ਕਿ ਮਨ ਦੀ ਸਿੱਖੀ ਚਾਹੀਦੀ ਹੈ ਅੰਮ੍ਰਿਤ ਦਾ ਕੀ ਏ ਤੇ ਮਹਾਂਪੁਰਖਾਂ ਨੇ ਕਹਿਣਾ ਭਾਈ ਜੇ ਫਿਰ ਮਨ ਸਿੱਖੀ ਹੈਗੀ ਏ ਫਿਰ ਕੇਸਾਂ ਰਾਹੀਂ ਕਿਉਂ ਨਹੀਂ ਪੁੱਟਦੀ ਜੇ ਮਨ ਦੇ ਵਿੱਚ ਸਿੱਖੀ ਹੈਗੀ ਏ ਜੇ ਬੀਜ ਅੰਦਰ ਏ ਤੇ ਉਹਦਾ ਪੌਦਾ ਵੀ ਬਾਹਰ ਆਊਗਾ ਜੇ ਮਨ ਦੇ ਵਿੱਚ ਸਿੱਕੀ ਹੈਗੀ ਏ ਤੇ ਉਹ ਗਾਤਰੇ ਵਿੱਚ ਪਾਉਣ ਵਿੱਚ ਕਿਉਂ ਸ਼ਰਮ ਮਹਿਸੂਸ ਕਰਦਾ, ਬਾਹਰ ਕਿਉਂ ਨਹੀਂ ਆਉਂਦੀ ਗਾਤਰੇ ਦੇ ਰੂਪ ਦੇ ਵਿੱਚ? ਆ ਗੌਰ ਕਰਿਓ, ਦਾਸ ਇੱਕ ਜਗ੍ਹਾ ਕੀਰਤਨ ਕਰਨਗੇ ਕਿਸੇ ਪਿੰਡ ਦੇ ਵਿੱਚ। ਜਦੋਂ ਪਿੰਡ ਦੇ ਵਿੱਚ ਕੀਰਤਨ ਤੋਂ ਬਾਅਦ ਸਮਾਪਤੀ ਹੋਈ, ਅਰਦਾਸ ਹੋਈ, ਹੁਕਮਨਾਮਾ ਲਿੱਤਾ ਗਿਆ, ਕਹਿੰਦੇ ਦੇਗ ਵਰਤਾਈ ਜਾ ਰਹੀ ਸੀ, ਇਹ ਦੇਗ ਜਦੋਂ ਭੋਗ ਲਾਇਆ ਗਿਆ ਤੇ ਭੋਗ ਲਾਉਣ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਪਹਿਲੇ ਕੱਢ ਕੇ ਵਰਤਾਇਆ ਜਾਂਦਾ, ਆਖੋ ਸਤਨਾਮ। ਕਹਿੰਦੇ ਜਦੋਂ ਉਹ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਗ੍ਰੰਥੀ ਸਿੰਘ ਅਗਾਂਹ ਜਿਹੜੇ ਆਗੂ ਸਿੰਘ ਬੈਠੇ ਸਨ ਪਿੰਡ ਦੇ ਸਾਰੇ ਪੰਚ ਵਗੈਰਾ ਆਏ ਹੋਏ ਸਨ, ਕਹਿੰਦੇ ਜਦੋਂ ਉਹਨਾਂ ਨੂੰ ਭੋਗ ਵਾਸਤੇ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਜਦੋਂ ਉਹਨਾਂ ਨੂੰ ਦੇਣ ਲੱਗਾ ਇੱਕ ਸਿੰਘ ਨੂੰ, ਇੱਕ ਬਜ਼ੁਰਗ ਸਿੰਘ ਦਾੜਾ ਚਿੱਟਾ, ਬਾਣਾ ਵੀ ਪਾਇਆ, ਦਸਤਾਰ ਵੀ ਬੰਨੀ, ਤੇ ਗ੍ਰੰਥੀ ਨੇ ਸਮਝਿਆ ਵੀ ਇਹ ਬਾਣਾ ਵੀ ਪਾਇਆ, ਦਸਤਾਰ ਵੀ, ਇਹ ਚਿੱਟਾ ਦਾੜਾ, ਸੋਹਣਾ ਦਾੜਾ। ਤੇ ਪੰਜ ਪਿਆਰਿਆਂ ਦਾ ਜਦੋਂ ਉਹਨੂੰ ਪ੍ਰਸ਼ਾਦ ਫੜਾਉਣ ਲੱਗਾ ਤੇ ਮੈਂ ਅੱਖੀ ਡਿੱਠਿਆ ਸਾਧ ਸੰਗਤ ਦਾਸ ਨੇ ਕਿ ਉਹ ਬਜ਼ੁਰਗ ਇੰਜ ਕੰਬ ਕੇ ਪਿੱਛੇ ਹੋਇਆ ਜਿੱਦਾਂ ਕਿਸੇ ਨੇ ਕਰੰਟ ਦਾਤਾ ਹੋਵੇ, ਬੜਾ ਪਿੱਛੇ ਹੋ ਗਿਆ। ਨਹੀਂ ਨਹੀਂ, ਇਹ ਪ੍ਰਸ਼ਾਦ ਮੈਨੂੰ ਨਾ ਦਿਓ, ਮੇਰੇ ਵਾਸਤੇ ਨਹੀਂ ਹੈਗਾ, ਮੈਂ ਇਹਦੇ ਲਾਇਕ ਨਹੀਂ ਹੈਗਾ। ਤੇ ਬੜਾ ਕੰਬ ਜਿਹਾ ਗਿਆ ਕਿ ਕੀ ਕਰਨ ਲੱਗੇ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਮੈਨੂੰ ਦੇ ਰਹੇ। ਤੇ ਸਾਧ ਸੰਗਤ ਜਦੋਂ ਉਹਨੂੰ ਦੇਣ ਲੱਗਾ ਉਹ ਕੰਬ ਗਿਆ, ਤੇ ਜਿਹੜਾ ਤਾਬਿਆਂ ਬੈਠਾ ਸੀ ਨਾ ਵੱਡਾ ਗ੍ਰੰਥੀ ਸਿੰਘ, ਉਹ ਬੰਦਾ ਉਹਦਾ ਜਾਣੂ ਸੀ ਤੇ ਉਸੇ ਵੇਲੇ ਕਹਿਣ ਲੱਗਾ, ਪੰਚ ਜੀ ਹੁਣ ਗੱਲ ਨਹੀਂ ਕਰਦੇ, ਹੁਣ ਕਿਉਂ ਨਹੀਂ ਕਹਿੰਦੇ, ਮਨ ਦੀ ਸਿੱਖੀ ਚਾਹੀਦੀ ਏ, ਆਖੋ ਸਤਨਾਮ, ਹੁਣ ਗੱਲ ਕਰੋ। ਕਾਰਨ ਕੀ ਸੀ? ਬਾਕੀ ਸਭ ਕੁਝ ਸੰਪੂਰਨ ਏ, ਅੰਮ੍ਰਿਤ ਇਸ ਕਰਕੇ ਨਹੀਂ ਛਕਣਾ ਮਨ ਦੀ ਸਿੱਖੀ ਦਾ ਬਹਾਨਾ, ਕਿਉਂ? ਕਿਉਂਕਿ ਜੀਭ ਦੇ ਸਵਾਦ ਪਏ ਹੋਏ ਨੇ, ਆਖੋ ਸਤਨਾਮ। ਆ ਜੀਭ ਦੇ ਸਵਾਦ ਕਰਕੇ ਅੰਮ੍ਰਿਤ ਛਕਾਂਗੇ, ਕਈ ਚੀਜ਼ਾਂ ਬੈਨ ਨੇ ਜਿਹੜੀਆਂ ਅੰਮ੍ਰਿਤ ਛਕ ਕੇ ਉਹ ਬੰਦ ਕਰਨੀਆਂ ਪੈਣੀਆਂ, ਇੱਧਰ ਦਾ ਬਹਾਨਾ ਲਾ, ਉੱਧਰ ਦਾ ਬਹਾਨਾ ਲਾ। ਦਾਸ ਨੇ ਕਿਸੇ ਨੂੰ ਕਿਹਾ, ਭਾਈ ਤੁਸੀਂ ਅੰਮ੍ਰਿਤ ਛਕ ਲਓ, ਪੁਰਾਣਾ ਬੇਲੀ ਸੀ, 15-16 ਸਾਲ ਤੋਂ ਜਾਣੂ ਸਾਂ। ਉਹ 15 ਸਾਲਾਂ ਬਾਅਦ ਮਿਲਿਆ, ਮੈਂ ਕਿਹਾ ਅੰਮ੍ਰਿਤ ਛਕਿਆ ਕਿ ਨਹੀਂ? ਕਹਿਣ ਲੱਗਾ, ਨਹੀਂ ਅਸੀਂ ਤਾਂ ਹਜੇ ਨਹੀਂ ਛਕਿਆ, ਉਂਝ ਨਿਤਨੇਮੀ ਹੈ। ਮੈਂ ਕਿਹਾ ਕਿਉਂ, ਅੰਮ੍ਰਿਤ ਕਿਉਂ ਨਹੀਂ ਛਕਿਆ? ਕਹਿਣ ਲੱਗਾ, ਕੀ ਦੱਸਾਂ, ਮੇਰੇ ਕੋਲੋਂ ਤੇ ਆ ਮਾਸ ਨਹੀਂ ਛੱਡਿਆ ਜਾਂਦਾ, ਆਖੋ ਸਤਨਾਮ। ਅੱਗੇ ਮਾਸ ਨਹੀਂ ਛੱਡਿਆ ਜਾਂਦਾ, ਮੈਂ ਕਿਹਾ ਕਿਉਂ? ਸਭ ਕੁਝ ਕਰਦੇ ਹੋ, ਗੁਰਦੁਆਰੇ ਜਾਂਦੇ, ਕੀਰਤਨ ਅੰਮ੍ਰਿਤ ਵੇਲਾ ਵੀ ਹੈ, ਦਰਬਾਰ ਸਾਹਿਬ ਦਾ ਨੇਮ ਵੀ ਹੈ। ਤੇ ਕਹਿਣ ਲੱਗਾ, ਪਤਾ ਨਹੀਂ ਮੇਰੇ ਕੋਲੋਂ ਕੀ ਹੈ, ਮੇਰੇ ਕੋਲੋਂ ਆ ਮਾਸ ਨਹੀਂ ਛੱਡਿਆ ਜਾਂਦਾ, ਬੜਾ ਬਹਿਣ ਲਾਇਆ 15 ਸਾਲਾਂ ਤੋਂ, ਪਰ ਜਦੋਂ ਮੈਂ ਕਿਸੇ ਦੁਕਾਨ ਦੇ ਅੱਗੋਂ ਲੰਘਦਾ ਵਾਂ ਤੇ ਮੈਨੂੰ ਐਂ ਲੱਗਦਾ ਕਿ ਆ ਮੁਰਗੇ ਆ ਕੁੱਕੜ ਮੈਨੂੰ ਵਾਜਾਂ ਮਾਰਦੇ ਕਿ ਆ ਕੇ ਖਾਲਾ ਮੈਨੂੰ, ਇਹ ਮੇਰੇ ਵਾਸਤੇ ਟੰਗੇ ਆ, ਮੈਨੂੰ ਵਾਜਾਂ ਮਾਰਦੇ ਤੇ ਮੇਰੇ ਕੋਲੋਂ ਤਾਂ ਨਹੀਂ ਛੱਡ ਹੁੰਦਾ, ਮੈਂ ਬੜਾ ਜ਼ੋਰ ਲਾਇਆ। ਤੇ ਜਾਣੂ ਸੀ, ਬੇਲੀ ਸੀ, ਇਸ ਕਰਕੇ ਉਹਨੇ ਖੁੱਲ੍ਹੀ ਗੱਲ ਕਰ ਦਿੱਤੀ। ਅਤੇ ਮੈਂ ਕਿਹਾ, ਅਤੇ ਮਨ ਦੇ ਭੁਲੇਖੇ ਤੇਰੇ, ਮੈਂ ਕਿਹਾ ਚਿੜੀਆ ਘਰ ਗਏ ਆ? ਕਹਿਣ ਲੱਗਾ ਹਾਂ। ਮੈਂ ਕਿਹਾ ਉੱਥੇ ਸ਼ੇਰ ਕਦੀ ਨਹੀਂ ਵੇਖਿਆ? ਕਹਿੰਦਾ ਵੇਖੀਦਾ ਤਾਂ ਬੜੀ ਵਾਰੀ। ਮੈਂ ਕਿਹਾ ਫਿਰ ਉਹ ਸ਼ੇਰ ਨਹੀਂ ਕਦੀ ਆਵਾਜ਼ ਮਾਰਦੇ ਕਿ ਆ ਮੈਂ ਤੈਨੂੰ ਖਾਲਾ? ਕੁੱਕੜ ਤੰਗੇ, ਜਿਹੜਾ ਜੀਵ ਨਿਰਬਲ ਏ, ਜਿਹੜਾ ਕਮਜ਼ੋਰ ਏ, ਉਹਦੀ ਆਵਾਜ਼ ਸੁਣ ਕੇ ਤੂੰ ਉਹਨੂੰ ਖਾ ਲੈਣਾ, ਅਤੇ ਸ਼ੇਰ ਜਿਹੜਾ ਤਗੜਾ ਉਹ ਵੀ ਆਵਾਜ਼ ਮਾਰਦਾ ਹੋਏਗਾ ਵੀ ਆ ਬਈ ਮੈਂ ਤੈਨੂੰ ਖਾਣਾ, ਉਹਦੇ ਅੱਗੇ ਤਾਂ ਤੂੰ ਗਿਆ ਨਹੀਂ। ਅਤੇ ਨਿਮੋਜਣਾ ਜਿਹਾ ਹੋ ਗਿਆ, ਢਿੱਲਾ ਜਿਹਾ ਹੋ ਗਿਆ। ਫਿਰ ਜਿਵੇਂ ਬਾਬਾ ਜੀ ਨੇ ਕਿਰਪਾ ਕੀਤੀ, ਕਹਿਣ ਤੋਂ ਭਾਵ ਸਾਧ ਸੰਗਤ ਆ ਜੀਵ ਦੇ ਸਵਾਦ ਕਰਕੇ ਗੁਰੂ ਵਾਲੇ ਨਹੀਂ ਬਣਨਾ, ਆ ਕਈ ਬਹਾਨਿਆਂ ਕਰਕੇ ਗੁਰੂ ਵਾਲੇ ਨਹੀਂ ਬਣਨਾ ਸਾਧ ਸੰਗਤ, ਇੰਜ ਨਹੀਂ ਭਈ। ਜਿੰਨੇ ਇੱਥੇ ਬੈਠੇ ਹੋ, ਜਿੰਨੇ ਸਰਵਣ ਕਰ ਰਹੇ ਹੋ, ਇੱਕ ਗੱਲ ਧਿਆਨ ਧਰਿਓ, ਆ ਤੁਸੀਂ ਵੀ ਬੇਦਾਵਾ ਲਿਖਿਓ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਪੀਤਾ, ਇੱਥੇ ਆਇਓ ਮਨ ਦੀ ਪੱਤਰੀ ਵਾਚਿਓ। ਆ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਵੀ ਬਦਾਵਾ ਲਿਖੇ ਨੇ, ਤੇ ਆਓ ਅੱਜ ਅਰਦਾਸ ਕਰੀਏ ਕਲਗੀਧਰ ਪਾਤਸ਼ਾਹ ਆਪ ਸਾਡੇ ਹਿਰਦਿਆਂ ਤੇ ਬੈਠ ਕੇ ਸਾਡਾ ਬਦਾਵਾ ਪੜਵਾ ਦਿਓ, ਅੱਜ ਸਾਡੀਆਂ ਵੀ ਟੁੱਟੀਆਂ ਗਣ ਦਿਓ, ਤਾਂ ਕਿ ਅਸੀਂ ਵੀ ਗੁਰੂ ਵਾਲੇ ਬਣ ਕੇ ਆ ਤੇਰੀਆਂ ਪੂਰੀਆਂ ਖੁਸ਼ੀਆਂ ਲੈ ਸਕੀਏ। ਆਓ ਕੀ ਕਹਿ ਰਹੇ ਨੇ ਜੀ, ਇੱਧਰ ਦੀ ਘਰ ਉੱਧਰ ਦੀ ਘਰ ਲਾਏ ਬਹਾਨੇ ਜਿਸਨੇ, ਆਪ ਸਾ ਸਤਿਗੁਰ ਜੀ ਹੀਰ ਦੇ ਤੇ ਬੈਠ ਕੇ ਟੁੱਟੀਆਂ ਗੰਢ ਦਿਓ ਜੀ, ਨਿਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਗੁਰਾਂ ਦੀਆਂ ਖੁਸ਼ੀਆਂ